पास। मजीद मालूमात के लिए +9242111267200 पर कॉल कीजिए। BOP रखे हर फर्द का ख्याल।
टेली टाइम इलेक्ट्रॉनिक्स LEDs और होम अप्लायंसेस की हॉटेस्ट और ब्रांडेड रेंज के साथ 0% फाइनेंस गारंटी और लोएस्ट प्राइसेस और फ्री डिलीवरी इन GTA। तो इंतजार कैसा, अभी विजिट करें टेली टाइम ब्रैम्पटन 280 रदरफोर्ड रोड या स्प्रिंगडेल स्क्वायर शॉपिंग सेंटर या इटोबिको 1770 एल्बियन रोड या 9909 मार्कम रोड। मजीद तफसीलात के लिए कॉल करें 9054551666। टेली टाइम इलेक्ट्रॉनिक्स।
आप सुन रहे हैं आपका अपना रेडियो 770 AM। हमारे प्रोग्राम को टोरंटो में सुनने के लिए डायल कीजिए 6478724900, मॉन्ट्रियल 5149076288। इसके अलावा कैलगरी, वैंकूवर, एडमिंटन और रिजाइना के नंबर्स आप eawaz.com की वेबसाइट पर जाके हासिल कर सकते हैं। हमारी लाइव 24 घंटे की नशियात के लिए विजिट कीजिए eawaz.com। लाइक करें फेसबुक पेज eawaz, डाउनलोड करें फ्री eawaz ऑफिशियल ऐप। रेडियो 770 AM वॉइस ऑफ कम्युनिटी। फॉर मोर डिटेल्स विजिट eawaz.com।
सैवन सैवनटी के सारे ही सुन वाले मेरे वालों सत श्रीकाल, नमस्कार ते आदाब। मैं हाँ ताडा नवा दोस्त, नवा होस्ट रुपिंदर हेर। रेडियो प्रोग्राम जिंदाबाद लेके हाजिर हाँ हर संडे नो दुपहरे 1 to 2। इस प्रोग्राम विच गल्लां होणगियां तुहाडियां, तुहाडे नाल ते तुहाडे विचार, कम्युनिटी दियां गल्लां, कम्युनिटी दे इशूज, तुहाडे इशूज, रोज दे इशू, जिंदा दिली दियां गल्लां। मैं हर संडे 1 to 2 लेके आवांगा रेडियो जिंदाबाद।
कुछ चीजां दी राखी करना बन दिया, लोड भी हैगी। चंगा एजेंट, बढ़िया सर्विस, द बेस्ट रेट्स, अप टू 80% डिस्काउंट्स ऑन कार इंश्योरेंस। गल की ऑटो, होम, लाइफ, ट्रकिंग, फ्लीट्स एंड नॉन फ्लीट्स, डिसेबिलिटी, ग्रुप बेनिफिट्स, किद्दा दी भी कवरेज लवो, आर्मर चेते रखो। आर्मर इंश्योरेंस इज पार्टनर्स विद लीडिंग कनेडियन इंश्योरेंस कंपनीज। 24/7 ऑनलाइन कोट्स 2-3 मिनटा में चलवो। आर्मर इंश्योरेंस ब्रोकर्स 9054525127 905452551।
ए गल तू भी जानदा है, तेरा किन्ना कर दे आ, ना के होवे ना रे होवे, इस जग तो डर दे आ, तू हाथ फड़ के नजात दुआ क्यों कर दा बेशकिया। अज कल वे कल पल वे तेनू देख दिया, कल वे कल पल वे तेनू देख दिया आखिया, चौंदिया ने न सौंदिया ने ओ आया दी पखिया।
रेडियो जिंदाबाद दे सारे ही सुन वालियां नू बहुत बहुत निक्की जीआं आ, सत श्री अकाल, नमस्कार, आदाब। और साडे नाल फेसबुक दे द्वारा सारे ही दुनिया दे हर कोने च जिथे भी साडे सुन वाले जड़े ने जुड़े ने उन्हां दा भी निग्गा जी आया। अज हर ऐतवार की तरह तुहाडे नाल फिर रूबरू होए हाँ ऐसे कुछ टॉपिक्स लैके, ऐसे कुछ मुद्दे जड़े के खास तौर पर इंडो कनेडियन भाईचारा जड़ा आ साडी इत्थों दी जड़ी कम्यूनिटी है उन्हों जिहदे बारे सोचण दी लोड़ है, जिहदे इत्थों दे टॉपिक्स ने ਨਾਲ ਹੀ ਕੁਛ ਇੰਪੋਰਟੈਂਟ ਖਬਰਾਂ ਔਰ ਖਾਸ ਤੌਰ 'ਤੇ ਖਬਰਾਂ ਦੇ ਪਿੱਛੇ ਕੀ ਖਬਰਾਂ ਨੇ, ਖਬਰਾਂ ਦੇ ਪਿੱਛੇ ਕੀ ਸਟੋਰੀ ਹੈ, ਉਹਦੀ ਜਿਹੜੀ ਹੈ ਗੱਲਬਾਤ ਕੀਤੀ ਜਾਏਗੀ। ਅੱਜ ਦਾ ਜਿਹੜਾ ਮੁੱਦਾ ਹੈ ਉਹ ਐਸਾ ਮੁੱਦਾ ਹੈ ਕਿ ਜਿਹੜੇ ਬਾਰੇ ਪਿਛਲੇ ਕੁਝ ਸਮੇਂ ਤੋਂ ਬੜੀਆਂ ਹੀ ਰਿਪੋਰਟਸ ਵਧੀਆਂ ਨੇ ਔਰ ਜਿਹੜੀਆਂ ਰਿਪੋਰਟਸ ਐਸੀਆਂ ਨੇ ਜਿਹੜੀਆਂ ਕਿ ਸਾਨੂੰ ਬਦਨਾਮ ਕਰਦੀਆਂ ਨੇ, ਸਾਡੀ ਖਾਸ ਤੌਰ 'ਤੇ ਜਿਹੜੀ ਅਸੀਂ ਆਪਣੀ ਭਾਈਚਾਰੇ ਦੀ ਗੱਲ ਕਰੀਏ ਤੇ ਸਾਡਾ ਪਹਿਰਾਵਾ ਕੁਛ ਸਾਊਥ ਏਸ਼ੀਅਨ ਕਮਿਊਨਿਟੀਜ਼ ਦਾ ਐਸਾ ਪਹਿਰਾਵਾ ਹੈ ਜਿਹੜਾ ਕਿ ਦੂਰੋਂ ਪਛਾਣਿਆ ਜਾਂਦਾ ਹੈ ਕਿ ਇਹ ਕਿਹੜਾ ਧਰਮ ਹੈ, ਕਿਹੜੀ ਕਮਿਊਨਿਟੀ ਹੈ। ਉਹਦੇ ਫਾਇਦੇ ਵੀ ਨੇ, ਉਹਦੇ ਨੁਕਸਾਨ ਵੀ ਨੇ। ਜਿੱਥੇ ਚੰਗੀ ਇਮੇਜ ਬਣਦੀ ਹੈ, ਕੋਈ ਚੰਗਾ ਕੰਮ ਕੀਤੇ ਆ, ਉੱਥੇ ਹੀ ਅਗਰ ਇੱਕ ਵੀ ਇਨਸਾਨ ਐਸੀ ਕੋਈ ਹਰਕਤ ਕਰ ਰਿਹਾ ਜਿਹੜੀ ਕਿ ਸਮਾਜਿਕ ਤੌਰ 'ਤੇ ਪਸੰਦ ਨਹੀਂ ਹੈ, ਸਮਾਜਿਕ ਤੌਰ 'ਤੇ ਜਿਹੜੀ ਹੈ ਉਹ ਨਿਖੇਧ ਹੈ, ਅਤੇ ਸਾਰੀ ਹੀ ਕਮਿਊਨਿਟੀ ਜਿਹੜੀ ਹੈ ਸਾਰੇ ਹੀ ਉਸ ਭਾਈਚਾਰੇ ਦੀ ਬਦਨਾਮੀ ਹੁੰਦੀ ਹੈ। ਦੁਨੀਆ ਜਿਹੜੀ ਹੈ ਉਹ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਜੁੜੀ ਹੋਈ ਹੈ, ਛੋਟੀ ਜਿਹੀ ਚੀਜ਼ ਜਿਹੜੀ ਹੈ ਉਹ ਵੀ ਸਾਰੇ ਦੁਨੀਆ ਦੇ ਵਿੱਚ ਫੈਲਦੀ ਹੈ ਔਰ ਉਹਦੇ ਨਾਲ ਸਾਡਾ ਇੱਕ ਅਕਸ ਜਿਹੜਾ ਹੈ ਉਹ ਖਰਾਬ ਹੁੰਦਾ। ਖਾਸ ਤੌਰ 'ਤੇ ਸਾਊਥ ਏਸ਼ੀਅਨ ਭਾਈਚਾਰੇ ਜਿਹੜੇ ਆ ਇੱਥੇ ਆਏ ਆ, ਪੁਰਾਣੇ ਇੰਨੇ ਸੈਟਲ ਹੋਏ ਨੇ, ਉਹਨਾਂ ਨੇ ਬੜੀ ਹੀ ਰੇਸਿਜ਼ਮ ਔਰ ਬੜਾ ਕੁਛ ਉਹਨਾਂ ਨੇ ਸਹਿ ਬੜੀ ਮੁਸ਼ਕਿਲ ਨਾਲ ਮਿਹਨਤ ਕਰਕੇ ਉਹਨਾਂ ਨੇ ਆਪਣਾ ਇੱਕ ਮੁਕਾਮ ਬਣਾਇਆ ਔਰ ਅੱਜ ਅਸੀਂ ਜਿੱਥੋਂ ਤੱਕ ਗੱਲ ਕਰੀਏ ਤਾਂ ਕੈਨੇਡਾ ਦੀ ਸਰਕਾਰਾਂ ਦੇ ਵਿੱਚ ਡਿਫੈਂਸ ਮਿਨਿਸਟਰ, ਹੋਰ ਸਾਡੇ ਮਿਨਿਸਟਰ ਨੇ, ਬੜੇ ਭਾਈ ਸਾਡੇ ਇੰਨੇ ਮੈਂਬਰ ਪਾਰਲੀਮੈਂਟ ਨੇ, ਐਮ ਪੀ ਪੀਜ਼ ਨੇ, ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ ਮਿਨਿਸਟਰਸ ਨੇ, ਜੱਜਸ ਨੇ, ਬਹੁਤ ਅਸੀਂ ਜਿਹੜੀ ਆ ਉਹ ਮੁਕਾਮ ਹਾਸਲ ਕੀਤੇ ਨੇ। ਮਗਰ ਜਿੱਥੇ ਅਸੀਂ ਮੁਕਾਮ ਹਾਸਲ ਕੀਤੇ ਨੇ ਉੱਥੇ ਹੀ ਸਾਡੇ ਕੁਛ ਭਾਈਚਾਰੇ ਦੇ ਵਿੱਚ ਕੁਛ ਲੋਕ ਨੇ ਜਿਹੜੇ ਕਿ ਕਦੀ ਡਰੱਗ ਲਈ ਮਸ਼ਹੂਰ ਹੁੰਦੇ ਨੇ, ਕਦੀ ਚੋਰੀਆਂ ਲਈ ਮਸ਼ਹੂਰ ਹੁੰਦੇ ਨੇ, ਕਦੀ ਡੋਮੈਸਟਿਕ ਵਾਇਲੈਂਸ ਲਈ ਮਸ਼ਹੂਰ ਹੁੰਦੇ ਨੇ, ਕਦੀ ਉਹ ਕਿਸੇ ਨਾ ਕਿਸੇ ਨੈਗੇਟਿਵ ਚੀਜ਼ ਕਰਕੇ ਮਸ਼ਹੂਰ ਹੁੰਦੇ ਨੇ। ਅੱਜ ਜਿਹੜੇ ਅਸੀਂ ਟੌਪਿਕ ਦੀ ਗੱਲ ਕਰ ਰਹੇ ਹਾਂ ਉਹਦੇ ਵਾਸਤੇ ਵੀ ਕਮਿਊਨਿਟੀ ਦੇ ਵਿੱਚ ਕੁਛ ਐਸੇ ਅਨਸਰ ਨੇ ਜਿਹੜੇ ਕਿ ਸਾਰੀ ਹੀ ਕਮਿਊਨਿਟੀ ਦੇ ਉੱਤੇ ਦਾਗ ਲਾ ਰਹੇ ਨੇ ਔਰ ਅੱਜ ਦਾ ਸਾਡਾ ਇਸ਼ੂ ਹੈ ਈਵ ਟੀਜ਼ਿੰਗ, ਸਟੈਕਿੰਗ। ਕਿਤੇ ਵੀ ਬੈਠ ਕੇ ਤੁਸੀਂ ਲੰਘ ਰਹੀਆਂ ਔਰਤਾਂ ਨੂੰ ਕੋਈ ਕਮੈਂਟ ਪਾਸ ਕਰਨੇ, ਉਹਨਾਂ ਵੱਲ ਇਸ ਤਰੀਕੇ ਨਾਲ ਵੇਖਣਾ ਕਿ ਜਿਹੜਾ ਕਿ ਵੇਖਣੀ ਗੰਦੀ ਹੈ, ਇਵੇਂ ਦੀ ਬਾਡੀ ਲੈਂਗੁਏਜ ਰੱਖਣੀ, ਇਵੇਂ ਦੀ ਗੱਲਬਾਤ ਕਰਨੀ ਜਾਂ ਇਹ ਅਕਲ ਨਾ ਵਿਖਾਉਣੀ ਕਿ ਕਿਤੇ ਆਲੇ ਦੁਆਲੇ ਤੁਹਾਡੇ ਹੋਰ ਵੀ ਕਮਿਊਨਿਟੀ ਦੇ ਲੋਕ ਨੇ ਅਤੇ ਤੁਸੀਂ ਫੋਨ ਦੇ ਉੱਤੇ ਜਾਂ ਕਿਸੇ ਵੀ ਗੱਲ ਕਰ ਰਹੇ ਹੋ ਅਤੇ ਤੁਸੀਂ ਲਾਊਡ ਗੱਲ ਕਰ ਰਹੇ ਹੋ, ਤੁਸੀਂ ਇੰਨੀ ਗਾਲਾਂ ਕੱਢ ਰਹੇ ਹੋ, ਇੰਨੀ ਬਦਤਮੀਜ਼ੀ ਨਾਲ ਆਪਣੇ ਆਪ ਨੂੰ ਪੇਸ਼ ਕਰ ਰਹੇ ਹੋ, ਅਤੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਕੈਨੇਡਾ ਵਰਗੇ ਦੇਸ਼ 'ਚ ਡੈਫੀਨੇਟਲੀ ਜਿਹੜੀਆਂ ਨੇ ਉਹ ਸਾਨੂੰ ਬਦਨਾਮ ਕਰਦੀਆਂ ਨੇ। ਸੋ ਈਵ ਟੀਜ਼ਿੰਗ ਜਿਹੜੀ ਹੈ, ਇਹ ਚੀਜ਼ ਜਿਹੜੀ ਹੈ ਇਹ ਸਾਊਥ ਏਸ਼ੀਅਨ ਭਾਈਚਾਰੇ ਨੂੰ ਬਦਨਾਮ ਕਰ ਰਹੀ ਹੈ। ਬੜੀਆਂ ਰਿਪੋਰਟਸ ਵੀ ਆ ਰਹੀਆਂ ਨੇ, ਵਾਕ ਕਰਦੀਆਂ ਔਰਤਾਂ ਜਿਹੜੀਆਂ ਉਹਨਾਂ ਨੂੰ ਕਮੈਂਟ ਪਾਸ ਕੀਤੇ ਜਾਂਦੇ ਨੇ, ਪਾਰਕ ਵਿੱਚ ਬੈਠੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਐਸੀਆਂ ਤਰੀਕੇ ਨਾਲ ਵੇਖਿਆ ਜਾਂਦਾ ਹੈ, ਸਿਟੀ ਸੈਂਟਰਸ ਦੇ ਵਿੱਚ ਬੈਠ ਕੇ ਆਉਂਦੇ ਜਾਂਦੇ ਇਵੇਂ ਧਿਆਨ ਇਵੇਂ ਵੇਖਿਆ ਜਾਂਦਾ, ਇਵੇਂ ਕਮੈਂਟ ਪਾਸ ਕੀਤੇ ਜਾਂਦੇ ਨੇ ਕਿ ਜਿਹੜੇ ਸਾਨੂੰ ਬਿਲਕੁਲ ਸ਼ੋਭਾ ਨਹੀਂ ਦਿੰਦੇ। ਬਹੁਤ ਵਾਰੀ ਚਰਚਾ ਜਦੋਂ ਹੁੰਦੀ ਹੈ ਉੱਥੇ ਸਭ ਤੋਂ ਪਹਿਲਾਂ ਉਂਗਲ ਜਿਹੜੀ ਆ ਉਹ ਇੰਟਰਨੈਸ਼ਨਲ ਸਟੂਡੈਂਟਸ ਵੱਲ ਜਾਂਦੀ ਹੈ ਔਰ ਜਦਕਿ ਇੱਥੇ ਸਾਡਾ ਜ਼ਰੂਰ ਫਰਜ਼ ਬਣਦਾ ਕਿ ਹਕੀਕਤ ਦੱਸਣੀ ਸਾਡੀ ਬਹੁਤ ਜ਼ਰੂਰੀ ਹੈ। ਹਕੀਕਤ ਇਹ ਹੈ ਕਿ ਐਜ਼ ਅ ਡਾਇਰੈਕਟਰ ਪੀਲ ਕ੍ਰਾਈਮ ਸਟੋਪਰਸ ਜਿਹੜੀਆਂ ਸਾਡੇ ਕੋਲ ਕਈ ਵਾਰ ਰਿਪੋਰਟਸ ਵੀ ਆਉਂਦੀਆਂ ਨੇ ਉਹ ਹਰ ਉਮਰ ਦੀਆਂ ਆਉਂਦੀਆਂ ਨੇ। ਬੜਾ ਅਫਸੋਸ ਇਹ ਹੁੰਦਾ ਕਿ ਅਗਰ ਮੈਂ ਸਿਰਫ ਪਿਛਲੇ 2 ਮਹੀਨੇ ਦੀਆਂ ਜਿਹੜੀਆਂ ਰਿਪੋਰਟਸ ਨੇ ਉਹਨਾਂ ਦਾ ਐਨਾਲਿਸਿਸ ਕਰਾਂ ਅਤੇ ਉਹਦੇ ਵਿੱਚ ਬੜੀ ਸ਼ਰਮ ਨਾਲ ਕਹਿਣਾ ਪੈਂਦਾ ਕਿ ਉਹਦੇ ਵਿੱਚ ਮੈਕਸੀਮਮ ਰਿਪੋਰਟਸ ਜਿਹੜੀਆਂ ਨੇ ਉਹ ਸਾਡੇ ਬਜ਼ੁਰਗਾਂ ਦੀਆਂ ਨੇ, 40 ਸਾਲ, 50 ਸਾਲ, 60 ਸਾਲ, 70 ਸਾਲ, ਚਿੱਟੀਆਂ ਦਾੜੀਆਂ ਵਾਲੇ ਲੋਕ ਉਹਨਾਂ ਦੀਆਂ ਰਿਪੋਰਟਸ ਨੇ। ਕੁਛ ਪਾਰਕਸ 'ਚ ਆਉਂਦੀਆਂ ਨੇ, ਪਾਰਕਸ ਵਿੱਚ ਬੈਠ ਕੇ ਇਹਨੋ ਉਹ ਕੀ ਗੱਲਬਾਤ ਕਰਦੇ ਨੇ, ਕਿਵੇਂ ਉਹ ਵੇਖਦੇ ਨੇ, ਕਿਵੇਂ ਉਹ ਦੂਸਰੇ ਭਾਈਚਾਰੇ ਦੇ ਲੋਕਾਂ ਨੂੰ ਕਿ ਔਰਤਾਂ ਨੂੰ ਉਹਨਾਂ ਨੂੰ ਅਨਕੰਫਰਟੇਬਲ ਫੀਲ ਕਰਾਉਂਦੇ ਨੇ ਸਿਟੀ ਸੈਂਟਰਸ ਵਿੱਚ, ਚਾਹੇ ਬ੍ਰੈਮਲੀ ਸਿਟੀ ਸੈਂਟਰ ਹੋਏ, ਉੱਥੇ ਬੈਠ ਕੇ ਇਵੇਂ ਜਿਹੜਾ ਆ ਇੱਕ ਨਜ਼ਾਰਾ ਪੇਸ਼ ਹੁੰਦਾ ਕਿ ਜਿਵੇਂ ਅਸੀਂ ਬਹੁਤ ਹੀ ਘਟੀਆ ਮੈਂਟੈਲਿਟੀ, ਬੜੀ ਘਟੀਆ ਗੰਦੀ ਸੋਚ ਦੇ ਮਾਲਕ ਹਾਂ। ਇਹ ਲੋਕ ਜਿਹੜੇ ਨੇ ਬੜੇ ਫਰੈਕਸ਼ਨ ਨੇ, ਬਹੁਤ ਛੋਟਾ ਹਿੱਸਾ ਹੈ ਸਾਡੇ ਕਮਿਊਨਿਟੀ ਦਾ, ਮਗਰ ਕਿਉਂਕਿ ਦੂਰੋਂ ਨਜ਼ਰ ਆਉਂਦੇ ਨੇ, ਕਿਉਂਕਿ ਇਹ ਇਹਨਾਂ ਨੂੰ ਪਛਾਣਨ 'ਚ ਲੋਕਾਂ ਨੂੰ ਮੁਸ਼ਕਿਲ ਨਹੀਂ ਆਉਂਦੀ, ਬੜੀ ਜਲਦੀ ਪਤਾ ਲੱਗ ਜਾਂਦਾ ਹੈ ਕਿ ਇਹ ਕਿਹੜੀ ਕਮਿਊਨਿਟੀ ਹੈ। ਇਸ ਕਰਕੇ ਸਾਡਾ ਫਰਜ਼ ਹੈ ਕਿ ਅਸੀਂ ਇਹਦੇ ਉੱਤੇ ਗੱਲ ਕਰੀਏ। ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਵੱਡੀ ਤਾਕਤ ਵੀ ਹੈ ਔਰ ਕਮਜ਼ੋਰੀ ਵੀ ਹੈ। ਸਭ ਤੋਂ ਵੱਡੀ ਤਾਕਤ ਜਿਹੜੀ ਸਾਡੀ ਕਮਿਊਨਿਟੀ ਦੀ ਉਹ ਇਹ ਹੈ ਕਿ ਅਸੀਂ ਸਾਨੂੰ ਕੀ ਇੱਕ ਐਟੀਟਿਊਡ ਦਾ ਜੀਂਦੇ ਹਾਂ। ਪੰਜਾਬ ਦੇ ਵਿੱਚ ਜਦੋਂ ਨਸ਼ੇ ਸ਼ੁਰੂ ਹੋਏ ਅਸੀਂ ਹਮੇਸ਼ਾ ਇੱਕ ਵਰਡ ਬੋਲਿਆ ਸਾਨੂੰ ਕੀ, ਔਰ ਸਾਨੂੰ ਕੀ ਕਰਦੇ ਹਾਂ, ਸਾਰਾ ਪੰਜਾਬ ਨਸ਼ਿਆਂ ਦਾ ਸ਼ਿਕਾਰ ਹੋ ਗਿਆ, ਖਾਸ ਤੌਰ 'ਤੇ ਪੇਂਡੂ ਪੰਜਾਬ, ਖਾਸ ਤੌਰ 'ਤੇ ਰੂਰਲ ਪੰਜਾਬ। ਔਰ ਇਹ ਜਿਹੜੀਆਂ ਅੱਜ ਅਸੀਂ ਗੱਲ ਕਰ ਰਹੇ ਹਾਂ ਈਵ ਟੀਜ਼ਿੰਗ ਦੀ, ਇਹਦੇ ਵਿੱਚ ਵੀ ਬਹੁਤ ਘੱਟ ਸ਼ਹਿਰੀ ਤਬਕਾ, ਪੜ੍ਹਿਆ ਲਿਖਿਆ ਤਬਕਾ ਬਹੁਤ ਘੱਟ ਹੈ। ਮੈਂ ਕਿਸੇ ਪਰਟੀਕੁਲਰ ਤਬਕੇ ਦੀ ਗੱਲ ਨਹੀਂ ਕਰਨਾ ਚਾਹੁੰਦਾ, ਮਗਰ ਹਕੀਕਤ ਹਕੀਕਤ ਹੈ। ਹਕੀਕਤ ਇਹ ਹੈ ਕਿ ਇਹ ਤਬਕਾ ਉਹ ਹੈ ਜਿਹੜਾ ਪੇਂਡੂ ਹੈ। ਮੈਂ ਵੀ ਇਸ ਕਰਕੇ ਇੱਥੇ ਜ਼ਰੂਰ ਔਨ ਏਅਰ ਦੱਸਣਾ ਚਾਹੁੰਦਾ, ਮੈਂ ਵੀ ਇੱਕ ਪਿੰਡ ਨੂੰ ਬਿਲੋਂਗ ਕਰਦਾ ਔਰ ਪੰਜਾਬੀ ਵੀ ਹਾਂ, ਜੱਟ ਵੀ ਹਾਂ, ਸਿੱਖ ਵੀ ਹਾਂ। ਤਾਂ ਇਸ ਕਰਕੇ ਮੈਂ ਕਿਸੇ ਵੀ ਪਰਟੀਕੁਲਰ ਤਬਕੇ ਨੂੰ, ਪਰਟੀਕੁਲਰ ਧਰਮ ਨੂੰ, ਪਰਟੀਕੁਲਰ ਕਮਿਊਨਿਟੀ ਨੂੰ ਨਹੀਂ ਬਦਨਾਮ ਕਰਨਾ ਚਾਹੁੰਦਾ, ਮਗਰ ਮੀਡੀਆ ਸਾਡੀ ਜ਼ਿੰਮੇਵਾਰੀ ਹੈ ਐਜ਼ ਰਿਸਪੋਂਸੀਬਲ ਸਿਟੀਜ਼ਨਸ ਕਿ ਜਿਹੜੀ ਚੀਜ਼ ਹੈ ਉਹ ਅਗਰ ਘੁਣ ਵਾਂਗ ਸ਼ੁਰੂ ਹੋਈ ਹੈ ਉਹਨੂੰ ਜਲਦੀ ਤੋਂ ਜਲਦੀ ਅਗਰ ਅਸੀਂ ਰੋਕ ਲਈਏ, ਜਲਦੀ ਤੋਂ ਜਲਦੀ ਉਹਦੀ ਅਸੀਂ ਗੱਲ ਕਰੀਏ, ਅਵੇਅਰਨੈਸ ਜਗਾਈਏ, ਤਾਂ ਕਿ ਸਾਡੀ ਬਦਨਾਮੀ ਜਿਹੜੀ ਹੈ, ਸਾਡਾ ਇਮੇਜ ਜਿਹੜੀ ਹੈ ਓਵਰਆਲ ਇੰਡੋ ਕੈਨੇਡੀਅਨ ਦੀ, ਉਹ ਖਰਾਬ ਨਾ ਹੋਏ। ਇੰਨੀ ਮਿਹਨਤ ਕਰਕੇ ਇੱਥੇ ਅੱਛੇ ਮੁਕਾਮ ਲੈ ਕੇ ਅੱਜ ਵਰਲਡ ਲੈਵਲ 'ਤੇ ਅਸੀਂ ਇੱਕ ਐਸੀ ਅਕਸ਼ ਬਣਾ ਰਹੇ ਹਾਂ ਕਿ ਜਿੱਥੇ ਡਰੱਗ ਦਾ ਨਾਂ ਹੁੰਦਾ ਉੱਥੇ ਡੈਫੀਨੇਟਲੀ ਲੋਕ ਫੱਟ ਨਾ, ਕੁਛ ਹੀ ਪਰਟੀਕੁਲਰ ਕਮਿਊਨਿਟੀਜ਼ ਦਾ ਨਾਂ ਲੈਂਦੇ ਆ, ਧਰਮਾਂ ਦਾ ਵੀ ਨਾਂ ਲੈਂਦੇ ਆ, ਜਿੱਥੇ ਕਿ ਕੈਨੇਡਾ ਪੋਸਟ ਦੇ ਚਾਹੇ ਚੋਰੀਆਂ ਦੇ ਸਵਾਲ ਹੋਣ ਉੱਥੇ ਵੀ ਸਾਡੀ ਲਿਸਟ ਵਿੱਚ ਨਾਮ ਬਹੁਤ ਹੁੰਦੇ ਨੇ, ਜਿੱਥੇ ਕਿ ਮੈਰਿਜ ਫਰੋਡ ਦੀ ਗੱਲ ਕੀਤੀ ਜਾਏ, NRI ਫਰੋਡ ਦੀ ਗੱਲ ਕੀਤੀ, ਉੱਥੇ ਵੀ ਸਾਡੇ ਨਾਂ ਬਹੁਤ ਆਉਂਦੇ ਨੇ। ਜੇ ਅਸੀਂ ਹੋਰ ਜਿਹੜੇ ਚੀਜ਼ਾਂ ਨੇ, ਸਟਰੀਟ ਫਾਈਟਸ ਨੇ, ਸੜਕਾਂ 'ਤੇ ਲੜਾਈਆਂ ਨੇ, ਹੁਲਗਜ਼ਮ ਹੈ, ਸਾਰਾ ਕੁਛ ਹੈ, ਉਹਦੇ 'ਚ ਵੀ ਕਿਤੇ ਨਾ ਕਿਤੇ ਅਸੀਂ ਲੀਡ ਕਰਦੇ ਹਾਂ, ਔਰ ਉਹਦਾ ਨੁਕਸਾਨ ਇਹ ਹੈ ਕਿ ਚੰਗਾ ਕੰਮ ਜਿਹੜਾ ਉਹ ਅੱਜ ਕੱਲ੍ਹ ਡਿਜੀਟਲ ਦੁਨੀਆ ਦੇ ਵਿੱਚ ਨਹੀਂ ਦਿਖਦਾ, ਮਗਰ ਮਾੜੀ ਚੀਜ਼ ਜਿਹੜੀ ਆ ਉਹਦੀ ਬਹੁਤ ਜਲਦੀ ਅੱਜ ਕੱਲ੍ਹ ਸੋਸ਼ਲ ਮੀਡੀਆ ਕਾਰਨ ਜਿਹੜੀ ਆ ਸਾਰੀ ਦੁਨੀਆ ਦੇ ਵਿੱਚ ਉਹਦੀ ਹਾਹਾਕਾਰ, ਉਹਦੀ ਜਿਹੜੀ ਗੱਲ ਆ ਉਹ ਫੈਲ ਜਾਂਦੀ ਹੈ। ਸੋ ਇੰਨੀ ਮਿਹਨਤ ਦੇ ਬਾਵਜੂਦ ਉਹ ਲੋਕਾਂ ਦੀ ਜਿਹੜੇ 99% ਚੰਗੇ ਨੇ ਉਹਨਾਂ ਦਾ ਕੀਤਾ ਹੋਇਆ ਕੰਮ, ਇਹ 1% ਐਸੇ ਲੋਕ ਨੇ ਜਿਹੜੇ ਕਿ ਪੂਰੀ ਤਰ੍ਹਾਂ ਉਹਨਾਂ ਦੀ ਇਮੇਜ ਨੂੰ ਸੱਤਿਆਨਾਸ ਕਰ ਰਹੇ ਨੇ। ਇਹਦਾ ਕਾਰਨ ਹੈ ਕਿ ਸਾਨੂੰ ਆਵਾਜ਼ ਚੁੱਕਣੀ ਚਾਹੀਦੀ ਹੈ, ਸਾਨੂੰ ਜ਼ਰੂਰ ਸੋਚਣਾ ਚਾਹੀਦਾ ਕਿ ਸਾਨੂੰ ਐਸੀ ਚੀਜ਼ ਅਗਰ ਸਾਡੇ ਸਾਹਮਣੇ ਹੁੰਦੀ ਹੈ ਤਾਂ ਉਹਨੂੰ ਅਸੀਂ ਰੋਕੀਏ। ਜ਼ਰੂਰੀ ਨਹੀਂ ਕਿ ਤੁਹਾਡੇ ਕੋਈ ਐਸੀ ਅਪੁਆਇੰਟਮੈਂਟ ਹੋਏ ਕਿ ਤੁਸੀਂ ਕ੍ਰਾਈਮ ਸਟਾਪਰ ਨਾਲ ਜੁੜੇ ਹੋ ਜਾਂ ਤੁਸੀਂ ਪੁਲਿਸ ਆਫਿਸਰ ਹੋ ਕਿ ਤੁਸੀਂ ਉਦੋਂ ਹੀ ਜਿਹੜੀ ਆ ਇਹ ਚੀਜ਼ਾਂ ਜਿਹੜੀਆਂ ਉਹਦੀ ਆਵਾਜ਼ ਚੁੱਕਣੀ ਹੈ ਜਾਂ ਉਹਦੇ 'ਤੇ ਐਕਸ਼ਨ ਲੈਣਾ। ਬੜੀ ਵਾਰੀ ਅਸੀਂ ਆਪਣੇ ਸਾਹਮਣੇ ਵੀ ਹੁੰਦੇ ਹਾਂ ਇਹ ਚੀਜ਼ਾਂ ਵੇਖਦੇ ਹਾਂ, ਅਸੀਂ ਪਾਰਕ ਵਿੱਚ ਬੈਠੇ ਲੋਕ ਤਾਸ਼ ਖੇਡਦੇ ਨੇ ਉਹਨਾਂ ਨੂੰ ਵੀ ਵੇਖਦੇ ਹਾਂ, ਉਹਨਾਂ ਦੀਆਂ ਹਰਕਤਾਂ ਵੀ ਵੇਖਦੇ ਹਾਂ। ਕਈ ਵਾਰ ਅਸੀਂ ਕਿਸੇ ਸਟੋਰ ਦੇ ਵਿੱਚ ਐਸੀ ਹਰਕਤ ਦੇਖਦੇ ਹਾਂ, ਕਿਤੇ ਵੀ ਅਸੀਂ ਵੇਖਦੇ ਹਾਂ, ਉੱਥੇ ਸਾਨੂੰ ਜ਼ਰੂਰ ਇਸ ਚੀਜ਼ ਉੱਤੇ ਆਵਾਜ਼ ਉਠਾਉਣੀ ਚਾਹੀਦੀ ਹੈ। ਔਰ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਈਵ ਟੀਜ਼ਿੰਗ ਔਰ ਕਲਚਰਲ ਚੇਂਜ, ਇਹ ਨੈਗੇਟਿਵ ਜਿਹੜੀ ਚੀਜ਼ਾਂ ਹੋ ਰਹੀਆਂ ਨੇ ਅਸੀਂ ਉਹਦੀ ਗੱਲ ਕਰ ਰਹੇ ਹਾਂ। ਰਿਪੋਰਟਸ ਦੀ ਜੇ ਮੈਂ ਗੱਲ ਕਰਾਂ ਤਾਂ ਡਿਫਰੈਂਟ ਟਾਈਪ ਦੀਆਂ ਰਿਪੋਰਟਸ ਨੇ। ਕਿਤੇ ਰਿਪੋਰਟ ਐਸੀ ਹੈ ਕਿ ਇੱਕ ਸਾਊਥ ਏਸ਼ੀਅਨ ਭਾਈਚਾਰੇ ਦੀ ਹੀ ਔਰਤ ਜਿਹੜੀ ਹੈ, ਮਿਡ ਏਜ ਔਰਤ, ਉਹ ਵਾਕ ਕਰ ਰਹੀ ਹੈ ਸਾਈਡ ਵਾਕ 'ਤੇ, ਔਰ ਇੱਕ ਕਾਰ ਜਿਹੜੀ ਹੈ ਉਹ ਲਾਗੇ ਰੁਕਦੀ ਹੈ, ਸ਼ੀਸ਼ਾ ਥੱਲੇ ਹੁੰਦਾ, ਆਪਣੇ ਹੀ ਬੱਚੇ ਨੇ, ਸਟੂਡੈਂਟਸ ਨੇ, ਉਸ ਉਮਰ ਦੇ ਨੇ, ਉਹ ਭੈੜੀ ਕਮੈਂਟ ਦੇ ਕੇ ਉਹ ਚਲੇ ਜਾਂਦੇ ਨੇ। ਇਹ ਰਿਪੋਰਟ ਆਉਂਦੀ ਹੈ ਕਿਸੇ ਐਸੇ ਜ਼ਿੰਮੇਵਾਰ ਇਨਸਾਨ ਤੋਂ ਜੋ ਕਿ ਇਸ ਚੀਜ਼ ਨੂੰ ਦੇਖ ਰਿਹਾ, ਉਹ ਲਾਇਸੈਂਸ ਪਲੇਟ ਨੋਟ ਕਰਦਾ ਔਰ ਉਹ ਓਬਜ਼ਰਵ ਕਰਦਾ ਕਿ ਉਹ ਦੁਬਾਰਾ ਉਸ ਔਰਤ ਦੇ ਲਾਗੇ ਜਾਂ ਉਹ ਲੇਡੀ ਲਾਗੇ ਨਾ ਆਉਣ, ਉਹਨੂੰ ਕੋਈ ਖਤਰਾ ਨਾ ਹੋਏ। ਦਿਨ ਦਿਹਾੜਾ ਹੈ ਔਰ ਉਹ ਲੇਡੀ ਜਿਹੜੀ ਆ ਉਹ ਚੁੱਪ ਕਰਕੇ ਆਪਣੀ ਸਟਰੀਟ ਵੱਲ ਮੁੜ ਜਾਂਦੀ ਹੈ, ਹੋ ਸਕਦਾ ਘਰ ਜਾ ਕੇ ਉਹਨੇ ਰਿਪੋਰਟ ਨਾ ਕੀਤੀ ਹੋਵੇ। ਇਹ ਅਕਸਰ ਹੁੰਦਾ, ਬਹੁਤ ਵਾਰੀ ਈਵ ਟੀਜ਼ਿੰਗ ਦੇ ਸ਼ਿਕਾਰ ਲੜਕੀਆਂ, ਜਿਹਨੇ ਈਵਨ ਸਟੈਕਿੰਗ, ਜਿਹਨਾਂ ਨੂੰ ਕੋਈ ਯੂਨੋ ਅਨਵਾਂਟਿਡ ਮੈਸੇਜਸ ਆ ਰਹੇ ਨੇ, ਕੋਈ ਕਾਲਸ ਆ ਰਹੇ ਨੇ ਅਨਨੋਨ ਨੰਬਰ ਤੋਂ, ਕਮੈਂਟ ਪਾਸ ਕੀਤੇ ਜਾ ਰਹੇ ਨੇ ਗੰਦੇ, ਇਵੇਂ ਦੇਖਿਆ ਜਾ ਰਿਹਾ, ਉਹ ਇਹ ਚੀਜ਼ਾਂ ਬਹੁਤ ਘੱਟ ਰਿਪੋਰਟਡ ਹੁੰਦੀਆਂ ਨੇ, ਬਹੁਤ ਘਰ ਘਰ 'ਚ ਜਾ ਕੇ ਇਹ ਗੱਲ ਕੀਤੀ ਜਾਂਦੀ ਹੈ। ਐਸੀ ਰਿਪੋਰਟ ਆਉਂਦੀ ਹੈ ਕਿ ਜਿੱਥੇ ਪਾਰਕ ਵਿੱਚ 60 ਸਾਲਾ ਮਹਿਲਾ, ਕਿਸੇ ਦੀ ਮਦਰ, ਉਹ ਇੰਡੀਆ 'ਚ ਪ੍ਰੋਫੈਸਰ ਨੇ ਔਰ ਉਹ ਆ ਕੇ ਵਿਜ਼ਿਟ ਕਰਦੇ ਨੇ ਆਪਣੇ ਬੱਚੇ ਨੂੰ, ਔਰ ਜਦੋਂ ਆਪਣੇ ਪਾਰਕ ਵਿੱਚ ਜਾਂਦੇ ਨੇ ਆਪਣੇ ਗ੍ਰੈਂਡ ਪੋਤੇ ਨੂੰ ਲੈ ਕੇ, ਉੱਥੇ ਬੈਠੇ ਹੋਏ ਸਾਰੇ ਬਜ਼ੁਰਗ ਨੇ, ਜਿਹੜੇ ਕਿ 60-70 ਸਾਲ ਦੇ ਨੇ, ਸਾਰੇ ਚਿੱਟੀਆਂ ਦਾੜੀਆਂ ਨੇ, ਤਾਸ਼ ਖੇਡ ਰਹੇ ਨੇ, ਔਰ ਜਿਹੜੀ ਉਹ ਲੈਂਗੁਏਜ ਦੀ ਲੈਂਗੁਏਜ ਬੋਲ ਰਹੇ ਨੇ, ਜਿਵੇਂ ਉਹ ਕਮੈਂਟ ਪਾਸ ਕਰ ਰਹੇ ਨੇ ਆਲੇ ਦੁਆਲੇ ਦੂਸਰੇ ਧਰਮ ਕਲਚਰ ਦੀਆਂ ਔਰਤਾਂ ਦੇ ਜਿਹੜੇ ਬੱਚੇ ਖਿਡਾਉਣ ਆਈਆਂ ਨੇ, ਉਹ ਸੁਣ ਕੇ ਉਹ 60 ਸਾਲ ਦਾ ਮਹਿਲਾ ਜਿਹੜੀ ਹੈ ਉਹਨੂੰ ਇੰਨਾ ਅਫਸੋਸ ਹੁੰਦਾ ਕਿ ਉਹ ਘਰ ਜਾ ਕੇ ਆਪਣੇ ਬੱਚੇ ਨੂੰ ਇਹ ਬੋਲਦੀ ਹੈ ਕਿ ਐਸੀ ਗੰਦੀ ਲੈਂਗੁਏਜ, ਐਸੀ ਵਾਰਤਾਲਾਪ ਜਿਹੜੀ ਹੈ ਮੈਨੂੰ ਕਦੀ ਪੰਜਾਬ 'ਚ ਵੀ ਸੁਣਨ ਨੂੰ ਮਿਲੀ ਨਹੀਂ। ਸਾਨੂੰ ਬੜੀ ਸ਼ਰਮ ਆਉਂਦੀ ਹੈ ਜਦੋਂ ਇਹੋ ਜਿਹੀਆਂ ਸਾਡੇ ਕੋਲ ਰਿਪੋਰਟਸ ਆਉਂਦੀਆਂ ਨੇ, ਇਹੋ ਜਿਹੀਆਂ ਸਾਡੇ ਕੋਲ ਚੀਜ਼ਾਂ ਆਉਂਦੀਆਂ ਨੇ ਕਿ ਅਸੀਂ ਕਿਉਂ ਆਪਣੀ ਇਮੇਜ ਜਿਹੜੀ ਹੈ ਉਹਨੂੰ ਬਦਨਾਮ ਕਰ ਰਹੇ ਹਾਂ, ਕਿਉਂ ਅਸੀਂ ਇੰਟਰਨੈਸ਼ਨਲ ਲੈਵਲ 'ਤੇ ਅਸੀਂ ਇਹ ਚੀਜ਼ਾਂ ਜਿਹੜੀਆਂ ਨੇ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਕਿੰਨੀ ਗਲਤ ਚੀਜ਼ਾਂ, ਨੈਗੇਟਿਵ ਚੀਜ਼ਾਂ ਕਰਕੇ ਮਸ਼ਹੂਰ ਹੋ ਰਹੇ ਹਾਂ। ਜਦਕਿ ਰਿਐਲਿਟੀ ਇਹ ਹੈ ਕਿ ਇੱਥੇ 99% ਲੋਕ ਬਹੁਤ ਮਿਹਨਤ ਕਰਦੇ ਨੇ, ਇੱਥੇ 99% ਲੋਕ ਜਿਹੜੇ ਆ ਉਹ ਬੜੀ ਹੀ ਦਿਨ ਰਾਤ ਮਿਹਨਤ ਕਰਕੇ ਉਹਨਾਂ ਨੇ ਆਪਣੇ ਮੁਕਾਮ ਹਾਸਲ ਕੀਤੇ ਨੇ, ਮਗਰ ਸਾਡਾ ਇੱਕ ਕਸੂਰ ਬਹੁਤ ਵੱਡਾ ਹੈ। ਕਸੂਰ ਇਹ ਹੈ ਕਿ ਅਸੀਂ ਸਾਨੂੰ ਕੀ ਦੀ ਬਿਮਾਰੀ 'ਚ ਆ ਚੁੱਕੇ ਹਾਂ, ਸਾਡੇ ਸਾਹਮਣੇ ਚੀਜ਼ਾਂ ਗਲਤ ਹੁੰਦੀਆਂ ਨੇ, ਅਸੀਂ ਚੁੱਪ ਰਹਿੰਦੇ ਹਾਂ ਕਿਉਂਕਿ ਉਹ ਸਾਡੇ ਨਾਲ ਨਹੀਂ ਹੋ ਰਹੀਆਂ ਹੁੰਦੀਆਂ, ਮਗਰ ਸਾਨੂੰ ਇਹ ਸ਼ਾਇਦ ਭੁੱਲ ਜਾਂਦਾ ਕਿ ਹੋ ਸਕਦਾ ਸਾਡੀ ਲੜਕੀ, ਸਾਡੀ ਕੋਈ ਨੂੰਹ, ਸਾਡੀ ਕੋਈ ਵਾਈਫ ਬਾਹਰ ਗਈ ਹੋਏ, ਉਹਦੇ ਨਾਲ ਵੀ ਕੋਈ ਐਸਾ ਕੋਈ ਹਰਕਤ ਕਰੇਗਾ ਜਾਂ ਐਸੀ ਕੋਈ ਚੀਜ਼ ਹੋਏਗੀ ਤਾਂ ਸ਼ਾਇਦ ਉਹ ਵੀ ਦੂਸਰਿਆਂ ਵਾਂਗ ਘਰ ਆ ਕੇ ਸਾਨੂੰ ਨਹੀਂ ਦੱਸੇਗੀ। ਹੋ ਸਕਦਾ ਸਾਡੇ ਘਰ ਦੇ ਵਿੱਚ ਹੀ ਕਿਸੇ ਦੇ ਨਾਲ ਐਵੇਂ ਹੋਇਆ ਹੋਏ ਮਗਰ ਸਾਨੂੰ ਨਾ ਪਤਾ ਲੱਗਾ ਹੋਏ। ਅਫਸੋਸ ਇਹ ਹੁੰਦਾ ਕਿ ਐਜ਼ ਆ ਕਮਿਊਨਿਟੀ ਜਿਹੜੀ ਚੀਜ਼ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇੰਡੀਆ ਤੋਂ ਆਉਣਾ ਹੋਏ ਤਾਂ ਅਸੀਂ ਸਾਰੇ ਇਕੱਠੇ ਹੋ ਕੇ ਕਾਲੀਆਂ ਝੰਡੀਆਂ ਲੈ ਕੇ ਉਹਨਾਂ ਦਾ ਸਵਾਗਤ ਕਰਨ ਚੱਲ ਜਾਂਦੇ ਹਾਂ। ਕਿਸਾਨ ਅੰਦੋਲਨ ਪੰਜਾਬ ਇੰਡੀਆ ਚੱਲ ਰਿਹਾ, ਸਾਨੂੰ ਅਫਸੋਸ ਹੈ, ਅਸੀਂ ਉਹਦੇ ਨਾਲ ਅਸੀਂ ਸਪੋਰਟ ਕਰਦੇ, ਮਗਰ ਅਸੀਂ ਬੜੀ ਜਲਦੀ ਇਕੱਠੇ ਹੋ ਜਾਂਦੇ ਹਾਂ, ਬਹੁਤ ਜਲਦੀ ਅਸੀਂ ਜਾ ਕੇ ਇੰਡੀਅਨ ਕਾਉਂਸਲੇਟ ਦੇ ਅੱਗੇ ਕਿਤੇ ਵੀ ਉਹ ਉੱਥੇ ਜਾ ਕੇ ਅਸੀਂ ਸੜਕਾਂ ਦੇ ਉੱਤੇ ਬਹੁਤ ਇਕੱਠ ਵਿਖਾਉਂਦੇ ਹਾਂ, ਬੜੀ ਯੂਨਿਟੀ ਵਿਖਾਉਂਦੇ ਹਾਂ, ਮਗਰ ਜਿਹੜੇ ਇਸ਼ੂ ਸਾਡੇ ਆਪਣੇ ਨੇ, ਕੈਨੇਡਾ ਦੇ ਵਿੱਚ ਨੇ, ਲੋਕਲ ਇਸ਼ੂ ਨੇ, ਬ੍ਰੈਂਪਟਨ ਦੇ ਵਿੱਚ ਮੈਰੋਆਨਾ ਦੇ ਸਟੋਰ ਖੁੱਲ੍ਹਦੇ ਹੋਣ, ਅਸੀਂ ਥੋੜ੍ਹੇ ਦੇਰ ਰੌਲਾ ਪਾਉਂਦੇ ਹਾਂ, ਉਹਦੇ ਬਾਅਦ ਚੁੱਪ ਕਰ ਜਾਂਦੇ ਹਾਂ, ਕੋਈ ਗੱਲ ਨਹੀਂ ਕੀਤੀ ਜਾਂਦੀ, ਸਿਟੀ ਹਾਲ ਨੂੰ ਕੋਈ ਫਰਕ ਨਹੀਂ ਪੈਂਦਾ, ਮੈਰੋਆਨਾ ਦੇ ਸਟੋਰ ਵੀ ਖੁੱਲ੍ਹ ਜਾਂਦੇ ਨੇ। ਸਾਡੇ ਆਲੇ ਦੁਆਲੇ ਇਹ ਹਰਕਤਾਂ ਹੋ ਰਹੀਆਂ ਨੇ, ਅਸੀਂ ਪਾਰਕਾਂ 'ਚ ਵੇਖਦੇ ਹਾਂ, ਸਾਡੇ ਕੋਲ ਰਿਪੋਰਟਸ ਆਉਂਦੀਆਂ ਨੇ ਓਕਵੇਲ ਵਰਗੇ ਸ਼ਹਿਰ 'ਚ ਕਿ ਜਿੱਥੇ 72-73 ਸਾਲ ਦਾ ਇੱਕ ਬਜ਼ੁਰਗ, ਇੱਕ ਨਾਬਾਲਗ ਲੜਕੀ ਜਿਹੜੀ ਆ ਉਹਨੂੰ ਐਸੀਆਂ ਹਰਕਤਾਂ ਕਰ ਰਿਹਾ ਕਿ ਜਿਹਦੀ ਪੁਲਿਸ ਕੇਸ ਬਣਦੇ ਨੇ ਪਾਰਕਾਂ ਦੇ ਵਿੱਚ, ਇਹ ਜਿਹੜੀਆਂ ਨੇ ਪਾਰਕਸ ਵਿੱਚ, ਅਸੀਂ ਇਹ ਸਾਰਾ ਕੁਝ ਬੜਾ ਆਮ ਵੇਖਦੇ ਹਾਂ, ਸਿਟੀ ਸੈਂਟਰਾਂ ਦੇ ਵਿੱਚ ਵੀ ਵੇਖਦੇ ਹਾਂ, ਅਸੀਂ ਦੇਖਦੇ ਹਾਂ ਸਾਰਾ ਕੁਝ ਸਾਡੇ ਸਾਹਮਣੇ ਹੋ ਰਿਹਾ, ਮਗਰ ਸਾਡਾ ਉਹ ਐਟੀਟਿਊਡ ਸਾਨੂੰ ਕੀ, ਇਸ ਕਰਕੇ ਅਸੀਂ ਬੁਰਾ ਜ਼ਰੂਰ ਮਹਿਸੂਸ ਕਰਦੇ ਹਾਂ ਕਿ ਜੋ ਹੋ ਰਿਹਾ ਚੰਗਾ ਨਹੀਂ ਹੋ ਰਿਹਾ, ਮਗਰ ਅਸੀਂ ਕਦੀ ਇਹ ਨਹੀਂ ਸੋਚਿਆ ਕਿ ਇਹੀ ਹਰਕਤ ਸਾਡੇ ਘਰ 'ਚੋਂ ਨਿਕਲੀ ਔਰਤ ਜਿਹੜੀ ਹੈ ਉਹਦੇ ਨਾਲ ਵੀ ਕੀਤੀ ਜਾ ਸਕਦੀ ਹੈ, ਸਾਡੇ ਘਰ ਦੇ ਵਿੱਚੋਂ ਨਿਕਲੀ ਬੱਚੀ ਜਿਹੜੀ ਹੈ ਉਹਦੇ ਵੱਲ ਵੀ ਇਵੇਂ ਹੀ ਵੇਖਿਆ ਜਾ ਸਕਦਾ, ਇਹੋ ਜਿਹੀ ਲੈਂਗੁਏਜ ਉਹਨੂੰ ਵੀ ਸੁਣਨੀ ਪੈ ਸਕਦੀ ਹੈ, ਕੋਈ ਸਾਡੇ ਕੋਲ ਆਇਆ ਕੋਈ ਹੋਰ ਸੁਲਝਿਆ ਹੋਇਆ ਬਜ਼ੁਰਗ ਜਾਂ ਔਰਤ, ਉਹਨੂੰ ਵੀ ਐਸੀ ਜਿਹੜੀ ਆ ਲੈਂਗੁਏਜ ਜਾਂ ਐਸੀ ਹਰਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ। ਅੱਜ ਟੌਪਿਕ ਗੱਲ ਦੇ ਉੱਤੇ ਗੱਲ ਕਰਨ ਦੀ ਸਿਰਫ ਇਸ ਕਰਕੇ ਲੋੜ ਹੈ ਕਿ ਅਸੀਂ ਨਸ਼ਿਆਂ ਨਾਲ ਆਪਣੀ ਸਾਰੀ ਜਵਾਨੀ ਯੂਥ ਪੰਜਾਬ ਦਾ ਖਤਮ ਕਰ ਲਿਆ, ਕੈਨੇਡਾ ਦੇ ਵਿੱਚ ਵੀ ਨਸ਼ਾ ਬਹੁਤ ਵੱਧ ਗਿਆ ਸਾਡੀ ਕਮਿਊਨਿਟੀ ਦੇ ਵਿੱਚ, ਮਗਰ ਸਾਨੂੰ ਆਦਤ ਹੈ ਬਿੱਲੀ ਔਰ ਕਬੂਤਰ ਵਾਲੀ ਖੇਡ ਖੇਡਣ ਦੀ। ਸਾਡੇ ਸਾਹਮਣੇ ਬਿੱਲੀ ਬੈਠੀ ਹੈ ਮਗਰ ਅਸੀਂ ਕਬੂਤਰ ਵਾਂਗ ਅੱਖਾਂ ਮੀਟ ਲੈਂਦੇ ਹਾਂ, ਕਬੂਤਰ ਕੋਲ ਦੋ ਖੰਭ ਹੋਣ ਦੇ ਬਾਵਜੂਦ ਵੀ ਉਹ ਖਾਧਾ ਜਾਂਦਾ ਹਮੇਸ਼ਾ, ਇਸ ਕਰਕੇ ਕਿ ਉਹ ਅੱਖਾਂ ਮੀਟ ਕੇ ਬੈਠ ਜਾਂਦਾ। ਸਾਡਾ ਭਾਈਚਾਰਾ ਵੀ ਅੱਖਾਂ ਮੀਟ ਕੇ ਬੈਠਾ ਹੋਇਆ। ਅਸੀਂ ਬਰਗਾੜੀ ਕਾਂਡ ਦੀ ਬੇਅਦਬੀ ਦੇ ਉੱਤੇ ਬਹੁਤ ਰੌਲਾ ਪਾਉਂਦੇ ਹਾਂ, ਅਸੀਂ 1984 ਦੇ ਉੱਤੇ ਵੀ ਬਹੁਤ ਚੀਜ਼ਾਂ ਕਰਦੇ ਹਾਂ, ਉਹ ਚੀਜ਼ਾਂ ਸਾਡਾ ਪਾਸਟ ਹੈ, ਸਾਨੂੰ ਅਜੇ ਵੀ ਤੰਗ ਕਰਦਾ, ਮਗਰ ਜੋ ਅੱਜ ਸਾਡਾ ਸਮਾਜ, ਸਾਡੀ ਕਮਿਊਨਿਟੀ ਦੇ ਵਿੱਚ, ਅੱਜ ਸਾਡੇ ਲੋਕਲ ਏਰੀਆ ਸਭ ਕੁਝ ਜੋ ਹੋ ਰਿਹਾ, ਅਸੀਂ ਉਹਦੀ ਗੱਲ ਨਹੀਂ ਕਰਦੇ, ਕਿਉਂਕਿ ਜਾਂ ਤਾਂ ਅਸੀਂ ਗੱਲ ਕਰਨ ਤੋਂ ਡਰਦੇ ਹਾਂ, ਜਾਂ ਸਾਨੂੰ ਇਹ ਲੱਗਦਾ ਹੈ ਕਿ ਜਿੰਨਾ ਚਿਰ ਸਾਡੇ ਘਰ 'ਚ ਅੱਗ ਨਹੀਂ ਲੱਗੇਗੀ ਅਸੀਂ ਦੂਸਰੇ ਦੀ ਅੱਗ ਦੀ ਸੇਕ ਜਿਹੜਾ ਆ ਉਹਨੂੰ ਮਹਿਸੂਸ ਨਹੀਂ ਕਰਨਾ। ਔਰ ਤੀਸਰਾ, ਸ਼ਾਇਦ ਅਜੇ ਵੀ ਅਸੀਂ ਜੋ ਸਾਡਾ ਪੰਜਾਬ ਦੇ ਵਿੱਚ ਰੂਰਲ ਪੰਜਾਬ ਦਾ ਖਾਸ ਤੌਰ 'ਤੇ ਨੁਕਸਾਨ ਹੋ ਚੁੱਕਿਆ ਇਹਨਾਂ ਚੀਜ਼ਾਂ ਕਾਰਨ, ਜਾਂ ਸਾਡੀ ਜਿਹੜੀ ਇਮੇਜ ਇਸ ਵੇਲੇ ਇੰਟਰਨੈਸ਼ਨਲ ਲੈਵਲ 'ਤੇ ਖਰਾਬ ਹੁੰਦੀ ਜਾ ਰਹੀ ਹੈ ਸੋਸ਼ਲ ਮੀਡੀਆ ਕਾਰਨ, ਉਹਨੂੰ ਅਸੀਂ ਉਹਦੀ ਠੀਕ ਕਰਨਾ ਅਸੀਂ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ। ਅਸੀਂ ਆਪਣੇ ਘਰ ਦੇ ਵਿੱਚ ਇੱਕ ਦੂਜੇ ਨਾਲ ਬੈਠ ਕੇ ਖਾਂਦੇ ਹਾਂ, ਪੀਂਦੇ ਹਾਂ, ਜ਼ਰੂਰ ਗੱਲ ਕਰਦੇ ਹਾਂ ਕਿ ਬੜਾ ਮਾੜਾ ਹੋ ਰਿਹਾ, ਕੋਈ ਸਾਨੂੰ ਬਦਨਾਮ ਨਹੀਂ ਕਰ ਰਿਹਾ, ਕੋਈ ਮੀਡੀਆ ਸਾਨੂੰ ਬਦਨਾਮ ਨਹੀਂ ਕਰ ਰਿਹਾ, ਅਸੀਂ ਆਪ ਖੁਦ ਆਪ ਬਦਨਾਮ ਹੋ ਰਹੇ ਹਾਂ। ਚਾਹੇ ਅਸੀਂ ਡਰੱਗ ਦੀ ਲਿਸਟ ਵੇਖੀਏ, ਸਾਡੇ ਹਰ ਇਨਸਾਨ ਜੋ ਉਸ ਲਿਸਟ ਨੂੰ ਪੜ੍ਹਦਾ ਉਹਨੂੰ ਬੜਾ ਕਲੀਅਰਲੀ ਪਤਾ ਲੱਗਦਾ ਕਿ ਲਿਸਟ ਵਿੱਚ ਕੌਣ ਨਾਂ ਨੇ। ਉਹ ਕਿਸੇ ਦੀ ਚਾਲ ਨਹੀਂ ਹੁੰਦੀ, ਕਿਸੇ ਦੂਸਰੇ ਧਰਮ ਦੀ ਕੋਸ਼ਿਸ਼ ਨਹੀਂ ਹੈ, ਕਿਸੇ ਮੋਦੀ ਗੌਰਮੈਂਟ ਦੀ ਕੋਸ਼ਿਸ਼ ਨਹੀਂ ਹੈ, ਕਿਸੇ ISI ਦੀ ਕੋਸ਼ਿਸ਼ ਨਹੀਂ ਹੈ। ਇਸ ਕਾਰਨ ਫਿਰ ਵੀ ਅਸੀਂ ਚੁੱਪ। ਜੇ ਕੈਨੇਡਾ ਪੋਸਟ ਦੀਆਂ ਚੋਰੀਆਂ ਆਉਂਦੀਆਂ ਨੇ, ਉਹਦੀ ਲਿਸਟ ਆਉਂਦੀ ਹੈ, ਉਹਦੇ ਵਿੱਚ ਵੀ ਇਹਨਾਂ ਨਾਂ ਜਿਹੜੇ ਆ ਬੜਾ ਕਲੀਅਰਲੀ ਦੱਸਦੇ ਨੇ ਕਿ ਕੀ ਹੋ ਰਿਹਾ, ਕਿੱਧਰ ਨੂੰ ਕਿਹੜੀ ਕਮਿਊਨਿਟੀ ਕਿੱਧਰ ਨੂੰ ਜਾ ਰਹੀ ਹੈ ਔਰ ਕਿਹੜੀ ਕਮਿਊਨਿਟੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਵਾਜ਼ ਚੁੱਕੇ। ਪੰਜਾਬ ਦੀ ਇਲੈਕਸ਼ਨ ਜਿਹੜੀ ਆ ਉਹਦੇ 'ਚ ਅਸੀਂ ਜ਼ੋਰ ਲਾਉਂਦੇ ਹਾਂ ਜਿਹਦਾ ਸਾਨੂੰ ਡਾਇਰੈਕਟ ਸ਼ਾਇਦ ਕੋਈ ਅਸਰ ਨਾ ਹੋਏ। ਅਸੀਂ ਕਿਸਾਨ ਬਿੱਲ ਦੇ ਉੱਤੇ ਵੀ ਜ਼ੋਰ ਲਾਉਂਦੇ ਹਾਂ, ਲਾਉਣਾ ਵੀ ਚਾਹੀਦਾ, ਮਗਰ ਉਹਦਾ ਡਾਇਰੈਕਟ ਸਾਨੂੰ ਕੋਈ ਅਸਰ ਨਹੀਂ ਹੈ। ਜਿਹੜੀ ਲਾਈਫ, ਜਿਹੜਾ ਸਮਾਜ ਸਾਡੇ ਚਾਰੋਂ ਤਰਫ ਜਿੱਥੇ ਅਸੀਂ ਰੋਜ਼ ਰਹਿੰਦੇ ਹਾਂ, ਉਹਦੇ ਵਿੱਚ ਜਿਹੜੇ ਇਸ਼ੂਜ਼ ਆ ਰਹੇ ਨੇ, ਉਹਦੀ ਨਾ ਤਾਂ ਅਸੀਂ ਗੱਲ ਕਰਦੇ ਹਾਂ, ਨਾ ਅਸੀਂ ਉਹਦੇ ਵਿੱਚ ਯੋਗਦਾਨ ਪਾਉਂਦੇ ਹਾਂ, ਨਾ ਅਸੀਂ ਉਹਦੇ ਬਾਰੇ ਅਵੇਅਰਨੈਸ ਦੀ ਗੱਲ ਕਰਦੇ ਹਾਂ। ਔਰ ਮੈਂ ਸਵਾਲ ਅੱਜ ਇਹ ਕਰਨਾ ਚਾਹੁੰਦਾ ਸਾਰੇ MPs ਨੂੰ, MPPs ਨੂੰ, ਜਿੰਨੇ ਵੀ ਲੀਡਰ ਨੇ, ਕਾਉਂਸਲਰ ਨੇ, ਸਿਟੀ, ਸਾਰਿਆਂ ਨੂੰ ਪਤਾ ਸਾਡੇ ਭਾਈਚਾਰੇ ਦੇ ਬਹੁਤ ਲੋਕ ਨੇ ਜਿਹੜੇ ਇਸ ਵੇਲੇ ਬੜੇ ਉੱਗੀਆਂ ਪੋਜੀਸ਼ਨ 'ਤੇ, ਸਾਨੂੰ ਮੈਂ ਪੁੱਛਣਾ ਚਾਹੁੰਦਾ ਕਿ ਉਹਨਾਂ ਦੇ ਆਫਿਸ 'ਚ ਕਿਹੜੀ ਐਸੀ ਸੰਸਥਾ ਬਣੀ ਹੈ, ਉਹਨਾਂ ਨੂੰ ਨਜ਼ਰ ਆ ਰਿਹਾ ਕਿ ਸਾਡੀ ਕਮਿਊਨਿਟੀ ਦਾ ਅਕਸ ਜਿਹੜਾ ਹੈ ਉਹ ਖਰਾਬ ਹੋ ਰਿਹਾ, ਕਿਹੜੇ ਐਸੇ ਪੋਲੀਟੀਸ਼ੀਅਨ ਨੇ ਕੋਈ ਵੀ ਐਸੀ ਆਰਗੇਨਾਈਜੇਸ਼ਨ ਤਿਆਰ ਕੀਤੀ ਹੈ, ਕੋਈ ਵੀ ਐਸੇ ਵਲੰਟੀਅਰ ਤਿਆਰ ਕੀਤੇ ਆ। ਸਾਡੇ ਕੋਲ ਵਲੰਟੀਅਰ ਬਹੁਤ ਨੇ, ਪਾਰਕ ਸਾਫ਼ ਕਰਾਉਣ ਵਾਸਤੇ, ਫੋਟੋਆਂ ਖਿਚਾਉਣ ਵਾਸਤੇ, ਸਾਰੇ ਪੋਲੀਟੀਸ਼ੀਅਨ ਦੇ ਕੰਮ ਕਰਦੇ ਆ ਔਰ ਸਾਡਾ ਬੇਵਕੂ ਬਣਾ ਰਹੇ ਆ, ਮਗਰ ਕਿਹੜਾ ਪੋਲੀਟੀਸ਼ੀਅਨ ਹੈ ਜਿੰਨੇ ਕਿ ਕਮਿਊਨਿਟੀ ਦੇ ਇਸ਼ੂਜ਼ ਨੇ। ਕਿਸੇ ਪੋਲੀਟੀਸ਼ੀਅਨ ਨੇ ਬ੍ਰੈਂਪਟਨ ਦੇ ਮੈਰਵਾਨਾ ਸਟੋਰ ਰੋਕਣ ਦੀ ਆਵਾਜ਼ ਉਠਾਈ, ਕਿਸੇ ਵੀ ਪੋਲੀਟੀਸ਼ੀਅਨ ਨੇ ਆਪਣੇ ਆਫਿਸ 'ਚ ਵਲੰਟੀਅਰ ਇਕੱਠੇ ਕੀਤੇ ਕਿ ਨਹੀਂ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ ਜਿਹਦੇ ਨਾਲ ਸਾਡੀ ਕਮਿਊਨਿਟੀ ਦਾ ਇਮੇਜ ਖਰਾਬ ਹੋ ਰਹੀ ਹੈ, ਚਾਹੇ ਉਹ ਛੇੜਖਾਨੀਆਂ ਦੀ ਹੋਏ, ਚਾਹੇ ਉਹ ਡਰੱਗ ਦੇ ਉੱਤੇ ਹੋਏ, ਚਾਹੇ ਉਹ ਚੋਰੀਆਂ ਦੇ ਉੱਤੇ ਹੋਏ, ਚਾਹੇ ਉਹ ਕਾਰਗੋ ਥੈਫਟਸ ਹੋਣ, ਉਹਨਾਂ ਦਾ ਕਿਹੜਾ ਵਲੰਟੀਅਰ ਆਰਗੇਨਾਈਜੇਸ਼ਨ ਹੈ ਜਿਹਨਾਂ ਨੇ ਉਹਨਾਂ ਤਿਆਰ ਕੀਤੀ ਹੋਏ ਕਿ ਅਸੀਂ ਆਪਣੇ ਆਪਣੇ ਕੌਨਸਟੀਚੁਐਂਸੀ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਜਿਹਦੇ ਨਾਲ ਸਾਡੀ ਕਮਿਊਨਿਟੀ ਦੀ ਇਮੇਜ ਖਤਮ ਹੋ ਰਹੀ ਹੈ, ਅਸੀਂ ਉਹਨਾਂ ਨੂੰ ਠੀਕ ਕਰੀਏ। ਅਸੀਂ ਮੰਨਦੇ ਹਾਂ ਕਿ ਬਹੁਤ ਸਾਡੇ ਜਿਹੜੇ ਪੋਲੀਟੀਸ਼ੀਅਨ ਨੇ ਉਹ ਬੈਕ ਬੈਂਚਰਸ ਨੇ, ਸਾਨੂੰ ਇਹ ਵੀ ਹਕੀਕਤ ਪਤਾ ਹੈ ਕਿ ਉਹਨਾਂ ਦੀ ਇੱਕ ਸਿਰਫ ਵੀਜ਼ੇ ਵਾਸਤੇ ਚਿੱਠੀ ਦੇਣ ਤੋਂ ਬਾਅਦ ਕੋਈ ਵੀ ਵੈਲਿਊ ਨਹੀਂ ਹੈ। ਸਾਨੂੰ ਇਹ ਵੀ ਪਤਾ ਕਿ ਟਰੂਡੋ ਸਰਕਾਰ ਹੋਏ ਚਾਹੇ ਹਾਰਪਰ ਸਰਕਾਰ ਹੋਏ, ਉਹਦੇ ਵਿੱਚ ਉਹਨਾਂ ਦੀ ਸੁਣਾਈ ਜਿਹੜੀ ਹੈ ਬੜੀ ਲਿਮਿਟਿਡ ਹੈ, ਸ਼ਾਇਦ ਇੱਕ ਮਿਨਿਸਟਰ ਜਾਂ ਦੋ ਮਿਨਿਸਟਰਾਂ ਨੂੰ ਇਨਵੋਲਵ ਕੀਤਾ ਜਾਂਦਾ ਹੋਏ ਈਵਨ ਗਵਰਨਮੈਂਟ ਪਾਲਿਸੀਜ਼, ਬਾਕੀ ਸਭ ਬੈਕ ਬੈਂਚਰਸ ਨੇ। ਇਹ ਹਕੀਕਤ ਹੈ ਪੋਲੀਟੀਸ਼ੀਅਨ ਦੀ। ਇਸ ਕਰਕੇ ਘੱਟੋ ਘੱਟ ਕਮਿਊਨਿਟੀ ਦੇ ਵਿੱਚ ਜਿੱਥੇ ਸਾਡੀ ਇਮੇਜ ਦਾ ਸੱਤਿਆਨਾਸ਼ ਹੋ ਰਿਹਾ, ਡਰੱਗ ਦੇ ਵਿੱਚ ਅੱਗੇ ਅਸੀਂ ਆ ਰਹੇ ਹਾਂ, ਅਸੀਂ ਇਹ ਚੀਜ਼ ਇੰਟਰਨੈਸ਼ਨਲ ਲੈਵਲ 'ਤੇ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਕਮਿਊਨਿਟੀ ਜਿਹੜੀ ਹੈ ਉਹ ਡਰੱਗ 'ਚ ਲੀਡਰ ਹੈ। ਹਕੀਕਤ ਸਾਨੂੰ ਇਹ ਪਤਾ ਕਿ ਕਿਸੇ ਟਾਈਮ ਲੋਕਾਂ ਨੇ ਯੂਥ ਨੂੰ ਚੰਗੇ ਪਾਸੇ ਲਾਉਣ ਵਾਸਤੇ ਕਬੱਡੀ ਵੀ ਸ਼ੁਰੂ ਕੀਤੀ ਸੀ, ਮਗਰ ਉਹਦਾ ਅੰਤ ਕੀ ਹੋਇਆ, ਉਹਦੇ ਵਿੱਚ ਕਿੰਨੇ ਲੋਕ, ਕਿੰਨੇ ਯੰਗ ਬੱਚੇ ਨਸ਼ਿਆਂ ਨਾਲ ਮਾਰੇ ਗਏ, ਇਹ ਸਾਰਿਆਂ ਨੂੰ ਪਤਾ, ਮਗਰ ਕੋਈ ਵੀ ਪੋਲੀਟੀਸ਼ੀਅਨ ਗੱਲ ਨਹੀਂ ਕਰੇਗਾ। ਰੀਜ਼ਨ ਉਹਦਾ ਕੀ ਹੈ ਕਿ ਚੈੱਕ ਕਿੰਨੇ ਦੇਣੇ ਹੈ, ਆਮ ਆਦਮੀ ਚੈੱਕ ਨਹੀਂ ਸਾਈਨ ਕਰ ਸਕਦਾ, ਆਮ ਆਦਮੀ ਪੋਲੀਟਿਕਸ ਵਿੱਚ ਹਿੱਸਾ ਨਹੀਂ ਲੈ ਸਕਦਾ, ਉਹ ਟੇਬਲ ਬੁੱਕ ਨਹੀਂ ਕਰਾ ਸਕਦਾ। ਇਸ ਕਰਕੇ ਆਮ ਆਦਮੀ ਜਿਹੜਾ ਆ ਉਹ ਸਫ਼ਰ ਕਰਦਾ, ਆਮ ਆਦਮੀ ਦੀ ਸੁਣਾਈ ਜਿਹੜੀ ਆ ਉਹ ਜ਼ੀਰੋ ਹੈ, ਔਰ ਆਮ ਆਦਮੀ ਦਾ ਇਸ਼ੂ ਇਹ ਹੈ ਕਿ ਆਮ ਆਦਮੀ ਸਿਰਫ ਪੋਲੀਟੀਸ਼ੀਅਨ ਦਾ ਫੋਟੋ ਖਿਚਾ ਕੇ ਖੁਸ਼ ਹੈ। ਆਮ ਆਦਮੀ ਨੂੰ ਪੋਲੀਟੀਸ਼ੀਅਨ ਜਿਹੜੇ ਆ ਟਰੂਡੋ ਸਾਹਿਬ ਨਾਲ ਫੋਟੋ ਖਿਚਵਾ ਕੇ ਉਹਦਾ ਬੇਵਕੂ ਬਣਾ ਦਿੰਦੇ ਆ, ਹਾਰਪਰ ਸਾਹਿਬ ਨਾਲ ਫੋਟੋ ਖਿਚਾਈ ਜਾਂਦੀ ਹੈ, ਉਹਨੂੰ ਆਫਿਸ 'ਚ ਘਰਾਂ ਦੇ ਵਿੱਚ ਸਜਾ ਕੇ ਲਾਇਆ ਜਾਂਦਾ, ਸਾਨੂੰ ਇਹ ਲੱਗਦਾ ਕਿ ਸਾਡੀ ਇਹ ਕ੍ਰੈਡੀਬਿਲਟੀ ਹੈ, ਮਗਰ ਸਾਡੇ ਦੁਆਲੇ ਕਿੰਨਾ ਨਸ਼ਾ ਵਿਕ ਰਿਹਾ, ਕਿੰਨੇ ਸਾਡੇ ਬੱਚੇ ਜਿਹੜੇ ਨਸ਼ੇ ਨਾਲ ਮਾਰੇ ਜਾ ਰਹੇ ਨੇ, ਮਰ ਰਹੇ ਨੇ, ਕਿੰਨੇ ਐਂਬੂਲੈਂਸ ਜਿਹੜੀਆਂ ਨੇ ਉਹ ਬੱਚਿਆਂ ਨੂੰ ਹੋਸਪਿਟਲ ਲੈ ਕੇ ਜਾਂਦੀਆਂ ਨੇ, ਸਟਮਕ ਵਾਸ਼ ਹੁੰਦੇ ਨੇ, ਸਾਨੂੰ ਕੋਈ ਆਈਡੀਆ ਨਹੀਂ ਕਿਉਂਕਿ ਅਸੀਂ ਬੋਲਣਾ ਨਹੀਂ ਚਾਹੁੰਦੇ, ਅਸੀਂ ਗੱਲ ਨਹੀਂ ਕਰਨਾ ਚਾਹੁੰਦੇ। ਕਿੰਨੇ ਬੱਚੇ ਫਿਊਨਰਲ ਹੋਮ ਦੇ ਵਿੱਚ, ਵੀਕਡੇ ਦੇ ਵਿੱਚ ਸਸਕਾਰ ਕਰ ਦਿੱਤੇ ਜਾਂਦੇ ਨੇ ਕਿਉਂਕਿ ਉਹਨਾਂ ਦੀ ਡਰੱਗ ਓਵਰਡੋਜ਼ ਹੋਈ ਹੈ, ਸਮਾਜ ਅਸੀਂ ਫੇਰ ਵੀ ਚੁੱਪ ਹੈ। ਪੀਲ ਪੁਲਿਸ ਜ਼ਰੂਰ ਫਿਕਰ 'ਚ ਹੈ ਕਿ ਸਾਡੀਆਂ ਬਹੁਤ ਅਨਰਿਪੋਰਟਡ ਡੈਥ ਜਾ ਰਹੀਆਂ ਨੇ, ਸਾਡੀ ਕਮਿਊਨਿਟੀ ਨਸ਼ੇ ਨਾਲ ਮਰ ਰਹੀ ਹੈ, ਮਗਰ ਅਸੀਂ ਫਿਕਰਮੰਦ ਨਹੀਂ ਹੈ ਕਿਉਂਕਿ ਅਸੀਂ ਇਸ ਚੀਜ਼ 'ਚ ਬਿਜ਼ੀ ਹਾਂ ਕਿ ਸਾਨੂੰ ਕੀ ਐਸੀ ਬਿਮਾਰੀ ਹੈ ਜਿਹਦੇ ਨਾਲ ਅਸੀਂ ਆਪਣੇ ਪੰਜਾਬ ਨੂੰ ਵੀ ਖਤਮ ਕੀਤਾ ਔਰ ਸ਼ਾਇਦ ਇੱਥੇ ਵੀ ਅਸੀਂ ਉਸੇ ਰਸਤੇ ਉੱਤੇ ਅਸੀਂ ਚੱਲੇ ਹੋਏ ਹਾਂ। ਸਾਨੂੰ ਕੀ ਕਾਰਨ ਹੀ ਕੋਈ ਪੋਲੀਟੀਸ਼ੀਅਨ ਇੰਟਰਸਟਿਡ ਨਹੀਂ ਹੈ ਕਿ ਉਹ ਗੱਲ ਕਰੇ ਜਿਹਦੇ ਨਾਲ ਉਹਦਾ ਵੋਟ ਬੈਂਕ ਖਰਾਬ ਹੁੰਦਾ ਹੋਏ। ਹਰ ਆਦਮੀ ਸਰਬ ਦੀ ਗੱਲ ਕਰਦਾ, ਹਰ ਆਦਮੀ ਇਮੀਗ੍ਰੇਸ਼ਨ ਦੀ ਗੱਲ ਕਰ ਰਿਹਾ, ਵੀਜ਼ਿਆਂ ਦੀ ਗੱਲ ਕਰ ਰਿਹਾ। ਇੱਕ ਵੀ ਪੋਲੀਟੀਸ਼ੀਅਨ ਨੇ ਸਮਾਜ ਦੇ ਵਿੱਚ ਗੰਦ ਕਿੱਥੇ ਪੈ ਰਿਹਾ ਉਹਦੀ ਗੱਲ ਨਹੀਂ ਕੀਤੀ। ਉਹ ਗੱਲ ਉਹ ਕਰਦਾ ਜਿੱਥੇ ਕਿ ਕਮਿਊਨਿਟੀ ਡਿਵਾਈਡ ਹੋ ਸਕੇ, ਉੱਥੇ ਗੱਲ ਹੋਏਗੀ ਮੋਦੀ ਗੌਰਮੈਂਟ ਦੀ, ਗੱਲ ਹੋਏਗੀ ਫਾਰਮਰਸ ਪ੍ਰੋਟੈਸਟ ਦੀ, ਗੱਲ ਹੋਏਗੀ ਗੁਰਦੁਆਰੇ ਦੀ, ਮੰਦਿਰ ਦੀ, ਇੱਕ ਦੂਜੇ ਦੀ, ਹਿੰਦੂ ਸਿੱਖ ਦੀ, ਜੱਟ ਦੀ, ਛੀਂਬਿਆਂ ਦੀ, ਹੋਰ ਦੀ, ਜਾਤ ਬਰਾਦਰੀ ਦੀ, ਇਹ ਸਾਰੀਆਂ ਗੱਲਾਂ ਅਸੀਂ ਇੱਥੇ ਜ਼ਰੂਰ ਕਰਦੇ ਹਾਂ। ਅਸੀਂ ਆਪਣੀ ਕਮਿਊਨਿਟੀ ਨੂੰ, ਕਮਿਊਨਿਟੀ ਦੇ ਵਿੱਚ ਹੀ ਡਿਸਕ੍ਰਿਮੀਨੇਸ਼ਨ ਜਿਹੜੀ ਆ ਸ਼ੁਰੂ ਕੀਤੀ ਹੋਈ ਹੈ, ਮਗਰ ਸਾਡੇ ਜਿਹੜੇ ਮੇਨ ਇਸ਼ੂ ਨੇ ਉਹਦੀ ਅਸੀਂ ਗੱਲ ਨਹੀਂ ਕਰਦੇ। ਬੜੀ ਜਲਦੀ ਅਸੀਂ ਉਂਗਲ ਜਿਹੜੀ ਆ ਇੰਟਰਨੈਸ਼ਨਲ ਸਟੂਡੈਂਟਸ ਵੱਲ ਚੁੱਕ ਦਿੰਦੇ ਹਾਂ, ਮਗਰ ਸਾਡੇ ਸਾਹਮਣੇ ਪਾਕ ਵਿੱਚ ਕੀ ਹੋ ਰਿਹਾ, ਬਜ਼ੁਰਗ ਨੇ ਉਮਰ ਦਾ ਲਿਹਾਜ਼ ਕਿਸੇ ਨੂੰ ਨਹੀਂ, ਉਹ ਕੀ ਕਈ ਵਾਰ ਹਰਕਤ ਕਰਦੇ ਨੇ, ਕੀ ਹੋ ਰਿਹਾ ਉਹਦੇ ਬਾਰੇ ਅਸੀਂ ਕੋਈ ਗੱਲ ਨਹੀਂ ਕਰਦਾ। ਕੋਈ ਪੋਲੀਟੀਸ਼ੀਅਨ ਜਿਹੜਾ ਆ ਉਹ ਆਪਣੀ ਕਮਿਊਨਿਟੀ ਦੀ ਇਮੇਜ ਬਾਰੇ ਗੱਲ ਨਹੀਂ ਕਰਦਾ। ਕੋਈ ਕਿਸੇ ਵੀ ਪੋਲੀਟੀਸ਼ੀਅਨ ਨੇ ਅੱਜ ਤੱਕ ਖੁੱਲ੍ਹ ਕੇ ਕਦੀ ਇਹ ਨਹੀਂ ਕਿਹਾ ਕਿ ਸਾਡੀ ਕਮਿਊਨਿਟੀ ਜਿਹੜਾ ਡਰੱਗ ਦਾ ਇਸ਼ੂ ਆ ਰਿਹਾ, ਇੰਨੇ ਲਿਸਟਾਂ ਲੰਮੀਆਂ ਡਰੱਗ ਦੀਆਂ ਨਿਕਲਦੀਆਂ ਨੇ ਕਿ ਇਹ ਲੋਕਾਂ ਨੂੰ ਅਸੀਂ ਆਪਣੇ ਆਫਿਸ 'ਚ ਬੈਨ ਕਰਦੇ ਹਾਂ। ਬੜੀ ਜਲਦੀ ਸਾਰੇ ਗੁਰਦੁਆਰੇ ਇਕੱਠੇ ਹੋ ਕੇ ਇੰਡੀਅਨ ਕਾਉਂਸਲੇਟ ਜਿਹੜੀ ਆ ਉਹਦੇ ਮੈਂਬਰਸ ਨੂੰ ਬੈਨ ਕਰ ਦਿੰਦੇ ਨੇ ਯੂਨਾਨੀ ਮਸਲੇ। ਅੱਜ ਤੱਕ ਕਿਸੇ ਗੁਰਦੁਆਰੇ ਆਰਗੇਨਾਈਜੇਸ਼ਨ ਨੇ, ਮੇਰਾ ਸਵਾਲ ਉਹਨਾਂ ਨੂੰ ਹਮੇਸ਼ਾ ਰਹਿੰਦਾ, ਉਹਨਾਂ ਨੇ ਉਹਨਾਂ ਲੋਕਾਂ ਨੂੰ ਕਦੀ ਨਹੀਂ ਬੈਨ ਕੀਤਾ ਜਿਨ੍ਹਾਂ ਦਾ ਸ਼ਰਿਆਮ ਪਤਾ ਹੈ ਕਿ ਇਹ ਲੋਕ ਸਾਡੇ ਪੀੜ੍ਹੀਆਂ ਨੂੰ ਨਸ਼ੇ ਵੇਚ ਕੇ ਮਾਰ ਰਹੇ ਨੇ। ਅੱਜ ਤੱਕ ਸਾਰੀ ਜਨਤਾ ਨੂੰ ਪਤਾ ਹੁੰਦਾ ਕਿ ਚੋਰੀਆਂ ਕੌਣ ਕਰਾ ਰਿਹਾ, ਚੋਰੀਆਂ ਦੇ ਵਿੱਚ ਇਨਵੋਲਵ ਕਿਉਂ ਹੈ, ਕਿਉਂ ਨਹੀਂ ਅਸੀਂ ਜਿਹੜੇ ਲੋਕ ਚਾਰਜ ਹੁੰਦੇ ਨੇ ਜਿਨ੍ਹਾਂ ਦੀ ਲਿਸਟਾਂ 'ਚ ਨਾ ਹੁੰਦੇ ਨੇ, ਕਿਉਂਕਿ ਕਿਉਂ ਨਹੀਂ ਅਸੀਂ ਉਹਨਾਂ ਨੂੰ ਧਾਰਮਿਕ ਸੰਸਥਾਵਾਂ ਤੋਂ, ਚਾਹੇ ਉਹ ਮੰਦਿਰ ਹੋਏ, ਗੁਰਦੁਆਰਾ ਹੋਏ, ਮਸਜਿਦ ਹੋਏ, ਉਹਦੇ 'ਚ ਅਸੀਂ ਬੈਨ ਕਰ ਦਿੰਦੇ, ਕਿਉਂ ਨਹੀਂ ਅਸੀਂ ਇਹ ਲਿਸਟ ਕੱਢ ਦਿੰਦੇ ਕਿ ਇਹ ਲੋਕ ਸਾਡੀ ਕਮਿਊਨਿਟੀ ਦਾ ਸੱਤਿਆਨਾਸ਼ ਕਰ ਰਹੇ ਨੇ, ਸਾਡੀ ਕਮਿਊਨਿਟੀ ਨੂੰ ਬਦਨਾਮ ਕਰ ਰਹੇ ਨੇ, ਸਾਡੀ ਕਮਿਊਨਿਟੀ ਜਿਹੜੀ ਆ ਉਹਦੇ ਉਹਨੂੰ ਮਾਰ ਰਹੇ ਨੇ। ਇੱਕ ਲੜਕਾ ਸੁਸਾਈਡ ਕਰਦਾ ਕਿਉਂਕਿ ਉਹਦੀ ਵਾਈਫ ਜਿਹੜੀ ਆ ਉਹ ਇੱਥੇ ਆ ਕੇ ਸਟੂਡੈਂਟ ਵੀਜ਼ੇ 'ਤੇ ਆ ਕੇ ਉਹਨੇ ਉਹਨੂੰ ਮਿਲਣਾ ਬੰਦ ਕਰਤਾ, ਉਹਦੇ ਪਿੱਛੇ ਸਾਰਾ ਮੀਡੀਆ ਲੱਗਿਆ ਕਿਉਂਕਿ ਇਹ ਵਧੀਆ ਖਬਰ ਹੈ, ਇਹਦੇ ਨਾਲ ਮੀਡੀਆ ਹਾਈਪ ਹੁੰਦੀ ਹੈ। ਮਗਰ ਸਾਡੀ ਕਮਿਊਨਿਟੀ ਦੇ ਵਿੱਚ ਇੱਥੇ ਲੋਕਲ ਕਿੰਨੇ ਬੱਚੇ ਜਿਹੜੇ ਆ ਉਹ ਨਸ਼ਿਆਂ ਨਾਲ ਮਰ ਰਹੇ ਨੇ, ਕਿੰਨੇ ਬੱਚੇ ਨਸ਼ਿਆਂ 'ਤੇ ਲੱਗ ਚੁੱਕੇ ਨੇ, ਕਿੰਨੇ ਲੜਕੀਆਂ ਜਿਹੜੀਆਂ ਨੇ ਉਹ ਨਸ਼ਾ ਕਰ ਰਹੀਆਂ ਨੇ ਸਾਡੇ ਭਾਈਚਾਰੇ ਦੇ ਵਿੱਚੋਂ, ਸਾਡੇ ਘਰਾਂ ਦੇ ਵਿੱਚੋਂ, ਉਹਦੇ ਬਾਰੇ ਕੋਈ ਵੀ ਗੱਲ ਨਹੀਂ ਹੋ ਰਹੀ ਕਿਉਂਕਿ ਚਾਹੇ ਉਹ ਧਾਰਮਿਕ ਸਥਾਨ ਹੈ, ਮੰਦਿਰ ਹੈ, ਮਸਜਿਦ ਹੈ, ਗੁਰਦੁਆਰਾ ਹੈ, ਉਹਨੂੰ ਵੀ ਚੰਦਾ ਚਾਹੀਦਾ, ਚਾਹੇ ਉਹ ਪੋਲੀਟੀਸ਼ੀਅਨ ਹੈ ਉਹਨੂੰ ਵੀ ਚੰਦਾ ਚਾਹੀਦਾ, ਔਰ ਚੰਦਾ ਹਮੇਸ਼ਾ ਉੱਥੇ ਜ਼ਿਆਦਾ ਹੁੰਦਾ ਜਿੱਥੇ ਕਿ ਮਿਹਨਤ ਦੀ ਕਮਾਈ ਘੱਟ ਹੋਏ, ਜਿੱਥੇ ਕਿ ਆਮ ਆਦਮੀ ਆਪਣੀ ਹੱਡ ਤੋੜ ਦੀ ਮਿਹਨਤ ਜਿਹੜੀ ਆ ਉਹਦੇ ਨਾਲ ਚੈੱਕ ਸਾਈਨ ਨਹੀਂ ਕਰ ਸਕਦਾ। ਇਸ ਕਰਕੇ ਬੜਾ ਮੰਦਭਾਗੀ ਸਿਚੁਏਸ਼ਨ ਆਦੀ ਹੋ ਚੁੱਕੀ ਹੈ ਕਿ ਜਿਹੜੀਆਂ ਚੀਜ਼ਾਂ ਗਲਤ ਨੇ ਸ਼ਾਇਦ ਬੈਕ ਐਂਡ 'ਤੇ ਸਰਕਾਰ ਉਹੀ ਚਲਾ ਰਹੀਆਂ ਨੇ, ਉਹਨਾਂ ਦੀ ਹੀ ਜੀ ਹਜ਼ੂਰੀ ਹੈ, ਉਹਨਾਂ ਦੀ ਹੀ ਜੈ ਜੈਕਾਰ ਹੈ ਔਰ ਉਹਨਾਂ ਦੇ ਪਿੱਛੇ ਹੀ ਸਪੋਰਟ ਹੈ। ਇਸ ਕਾਰਨ ਰੇਡੀਓ ਜ਼ਿੰਦਾਬਾਦ ਦਾ ਫਰਜ਼ ਬਣਦਾ ਕਿ ਅਸੀਂ ਆਪਣੀ ਸਮਾਜਿਕ ਜ਼ਿੰਮੇਵਾਰੀ ਜਿਹੜੀ ਨਿਭਾਈਏ। ਅਸੀਂ ਸਾਹਮਣੇ ਚੀਜ਼ ਵੇਖਦੇ ਹਾਂ, ਚੋਰੀ ਇਕੱਲੇ ਡਿਸਕਸ਼ਨ ਜ਼ਰੂਰ ਕਰਦੇ ਹਾਂ ਮਗਰ ਅਸੀਂ ਕਦੀ ਓਪਨਲੀ ਡਿਸਕਸ਼ਨ ਨਹੀਂ ਕਰਦੇ ਕਿਉਂਕਿ ਜਾਂ ਤਾਂ ਸਾਨੂੰ ਬਿਜ਼ਨਸ ਦਾ ਡਰ ਹੁੰਦਾ, ਅਸੀਂ ਆਪਣੇ ਮੋਰਲ ਕੌਨਸ਼ੀਅਸ ਜਿਹੜੀ ਆ ਉਹਦੀ ਆਤਮਾ ਨੂੰ ਮਾਰ ਕੇ ਅਸੀਂ ਚੁੱਪ ਰਹਿ ਰਹੇ ਹਾਂ ਕਿਉਂਕਿ ਅਸੀਂ ਸਿਰਫ ਵੇਖ ਸਕਦੇ ਹਾਂ, ਅਸੀਂ ਸਿਰਫ ਘਰ 'ਚ ਬੈਠ ਕੇ ਚਾਰ ਦੁਆਰੀ 'ਚ ਡਿਸਕਸ਼ਨ ਕਰ ਸਕਦੇ ਹਾਂ ਮਗਰ ਅਸੀਂ ਓਪਨਲੀ ਸਵਾਲ ਨਹੀਂ ਕਰ ਸਕਦੇ। ਨਾ ਅਸੀਂ ਆਪਣੇ ਓਪਨਲੀ ਪੋਲੀਟੀਸ਼ੀਅਨ ਨੂੰ ਸਵਾਲ ਕਰਦੇ ਹਾਂ, ਨਾ ਅਸੀਂ ਰਿਲੀਜੀਅਸ ਸੰਸਥਾਵਾਂ ਨੂੰ ਸਵਾਲ ਕਰਦੇ ਹਾਂ ਕਿ ਐਸਾ ਕੌਣ ਸੀ ਮਜਬੂਰੀ ਹੈ ਕਿ ਮੰਦਿਰ, ਗੁਰਦੁਆਰਾ, ਮਸਜਿਦ, ਚਰਚ, ਐਸੇ ਲੋਕ ਜਿਨ੍ਹਾਂ ਦਾ ਇਹਨਾਂ ਚੀਜ਼ਾਂ 'ਚ ਨਾ ਹੁੰਦਾ, ਚਾਰਜ ਹੁੰਦੇ ਨੇ ਵਿਦ ਪਰੂਫ, ਉਹਨਾਂ ਨੂੰ ਅਸੀਂ ਕਿਉਂ ਨਹੀਂ ਬੈਨ ਕਰ ਸਕਦੇ? ਐਜ਼ ਅ ਕਮਿਊਨਿਟੀ ਅਸੀਂ ਪ੍ਰਧਾਨ ਮੰਤਰੀਆਂ ਨੂੰ ਬੈਨ ਕਰ ਸਕਦੇ ਹਾਂ, ਅਸੀਂ ਅਹੁਦੇਦਾਰਾਂ ਨੂੰ ਬੈਨ ਕਰ ਸਕਦੇ ਹਾਂ, ਅਸੀਂ ਕੰਟਰੀ ਦੇ ਅਗੇਂਸਟ ਬਹੁਤ ਕੁਛ ਕਰ ਸਕਦੇ ਹਾਂ ਜਿੱਥੇ ਕਿ ਸਾਡਾ ਕੋਈ ਲੈਣਾ ਦੇਣਾ ਨਹੀਂ। ਮਗਰ ਆਪਣੇ ਇੱਥੇ ਸਮਾਜ ਦੇ ਵਿੱਚ ਜੋ ਸਾਹਮਣੇ ਚੀਜ਼ਾਂ ਹੋ ਰਹੀਆਂ ਨੇ, ਅਸੀਂ ਉਹਨੂੰ ਉਹਦਾ ਵਿਰੋਧ ਨਹੀਂ ਕਰ ਸਕਦੇ ਇਕੱਠੇ ਹੋ ਕੇ। ਇੱਥੇ ਹੀ ਅਸੀਂ ਇਸ ਟੌਪਿਕ ਦੀ ਜਿਹੜੀ ਆ ਬ੍ਰੇਕ ਲੈਂਦੇ ਹਾਂ, ਔਰ ਕੋਸ਼ਿਸ਼ ਕੀਤੀ ਗਈ ਹੈ ਕਿ ਅਸੀਂ ਇਹਦੇ ਬਾਰੇ ਅਵੇਅਰਨੈਸ ਜਿਹੜੀ ਆ ਉਹ ਲਿਆਈਏ। ਕੋਸ਼ਿਸ਼ ਕੀਤੀ ਗਈ ਹੈ ਕਿ ਅਸੀਂ ਐਟਲੀਸਟ ਆਪਣੀ ਆਤਮਾ ਨੂੰ ਜਗਾਈਏ ਕਿ ਸਾਡੇ ਆਲੇ ਦੁਆਲੇ ਸਾਡੀ ਕਮਿਊਨਿਟੀ ਦੀ ਜਿਹੜੀ ਇਮੇਜ ਜਿਹੜੀ ਆ ਖਰਾਬ ਹੋ ਰਹੀ ਆ ਉਹਦੇ ਬਾਰੇ ਸਾਨੂੰ ਆਵਾਜ਼ ਚੁੱਕਣੀ ਚਾਹੀਦੀ ਹੈ, ਤਾਂ ਕਿ ਸਾਡਾ ਯੂਥ ਇੱਥੇ ਜਿਹੜਾ ਆ ਉਹ ਮਰਨ ਤੋਂ ਬਚੇ। ਨਹੀਂ ਤਾਂ ਅੱਜ ਨਹੀਂ ਕੱਲ੍ਹ ਨਹੀਂ, ਅੱਜ ਤੁਸੀਂ ਮੈਂ ਸਾਰੇ ਹੀ ਇਸ ਅੱਗ ਦੇ ਲਪੇਟ 'ਚ ਆਵਾਂਗੇ। ਬਹੁਤ ਵਾਰੀ ਲੋਕ ਇਹ ਸਵਾਲ ਕਰਕੇ ਛੱਡ ਦਿੰਦੇ ਆ, ਬਹੁਤ ਘੱਟ ਲੋਕ ਨੇ ਜੋ ਇਸ ਤਰ੍ਹਾਂ ਕਰਦੇ ਨੇ, ਮਗਰ ਸਵਾਲ ਇਹ ਹੈ ਕਿ ਸਿਉਂਕ ਦਰਵਾਜ਼ੇ ਦੇ ਥੋੜ੍ਹੀ ਜਿਹੀ ਹਿੱਸੇ 'ਚ ਲੱਗਦੀ ਹੈ, ਛੋਟੀ ਜਿਹੀ ਮੋਰੀ ਹੁੰਦੀ ਹੈ, ਜੇ ਉਦੋਂ ਹੀ ਸਿਉਂਕ ਨਾ ਮਾਰੀ ਜਾਏ ਤਾਂ ਉਹ ਦਰਵਾਜ਼ਾ ਨਹੀਂ ਸਿਰਫ ਸਾਰੀ ਮਕਾਨ ਨੂੰ ਖਾ ਜਾਂਦੀ ਹੈ, ਇਹ ਸਿਉਂਕ ਹੈ। ਉਹ 1%, ਅੱਧਾ ਪਰਸੈਂਟ, 0.25% ਲੋਕ ਸਿਉਂਕ ਨੇ ਸਾਡੀ ਕਮਿਊਨਿਟੀ ਦੀ, ਔਰ ਅੱਜ ਨਹੀਂ ਤਾਂ ਕੱਲ੍ਹ ਅਸੀਂ ਸਾਰੇ ਹੀ ਉਹ ਸਿਉਂਕ ਦੇ ਸ਼ਿਕਾਰ ਹੋਵਾਂਗੇ। ਤੁਹਾਡਾ ਮੇਰਾ ਘਰ ਕੋਈ ਵੀ ਬਚੇਗਾ ਨਹੀਂ। ਸਾਨੂੰ ਇਹਦੇ ਉੱਤੇ ਵਿਚਾਰ ਕਰਨਾ ਚਾਹੀਦਾ, ਸਾਨੂੰ ਕੀ ਵਾਲਾ ਐਟੀਟਿਊਡ ਛੱਡਣਾ ਚਾਹੀਦਾ, ਔਰ ਐਟੀਟਿਊਡ ਬਣਾਉਣਾ ਚਾਹੀਦਾ ਕਿ ਸਾਨੂੰ ਹੈ, ਸਾਨੂੰ ਤਕਲੀਫ ਹੈ, ਸਾਨੂੰ ਸਾਡੀ ਸਾਨੂੰ ਇਹ ਚੀਜ਼ ਨਹੀਂ ਚਾਹੀਦੀ, ਤਾਂ ਕਿ ਅਸੀਂ ਜਦੋਂ ਇੰਡੀਆ, ਪਾਕਿਸਤਾਨ ਕਿਤੇ ਵੀ ਜਾਈਏ ਤਾਂ ਲੋਕ ਸਾਡੇ ਵੱਲ ਇਸ ਕਰਕੇ ਨਾ ਵੇਖਣ ਕਿ ਸ਼ਾਇਦ ਇਹ ਵੀ ਡਰੱਗ ਵੇਚਦਾ ਹੋਏਗਾ, ਲੋਕ ਸਾਡੇ ਵੱਲ ਇਸ ਕਰਕੇ ਨਾ ਵੇਖਣ ਕਿ ਸ਼ਾਇਦ ਇਹ ਵੀ ਕਾਰਗੋ ਚੋਰੀ ਕਰਦਾ, ਸਾਡੇ ਵੱਲ ਲੋਕ ਇਹ ਨਾ ਵੇਖਣ ਵੀ ਇਹ ਵੀ ਫਰਾਡੀ ਹੈ। ਸਾਡਾ ਧੀ ਭੈਣ ਕੋਈ ਰਿਸ਼ਤੇ ਲਈ ਜਾਏ ਅਤੇ ਸਾਡਾ ਬੱਚਾ ਜਦੋਂ ਵਿਆਹ ਕਰਨ ਇੰਡੀਆ ਜਾਏ ਤਾਂ ਲੋਕ ਉਹਨੂੰ ਇਹ ਨਾ ਵੇਖਣ ਕਿ ਇਹ ਵੀ ਇੱਕ NRI ਵਿਆਹ ਫਰੋਡ ਕਰਨ ਆਇਆ। ਇਸ ਕਰਕੇ ਸਾਡੇ ਵੱਲ ਆ ਕੇ ਲੋਕ ਇਹ ਨਾ ਵੇਖਣ, ਇੰਟਰਨੈਸ਼ਨਲ ਸਟੂਡੈਂਟ ਆਉਂਦੇ ਨੇ ਉਹ ਜਦੋਂ ਸਾਡੀਆਂ ਹਰਕਤਾਂ ਵੇਖਦੇ ਨੇ ਉਹ ਸਾਡੇ ਵੱਲ ਵੇਖ ਕੇ ਇਹ ਨਾ ਸੋਚਣ ਕਿ ਇੱਥੇ ਲੋਕ ਜਿਹੜੇ ਇੰਨੀ ਦੇਰ 'ਤੇ ਰਹਿ ਰਹੇ ਨੇ ਇਹਨਾਂ ਦੀ ਮੈਂਟੈਲਿਟੀ ਜਿਹੜੀ ਆ, ਸੋਚ ਜਿਹੜੀ ਅਜੇ ਵੀ ਇੰਨੀ ਗੰਦੀ ਹੈ ਕਿ ਇਹ ਇੱਕ ਔਰਤ ਦੇ ਕੱਪੜਿਆਂ ਤੱਕ ਹੀ ਸੀਮਿਤ ਰਹਿ ਗਏ ਨੇ, ਇਹ ਸਿਰਫ ਗੰਦੀ ਕਮੈਂਟ ਦੇਣ 'ਤੇ ਸੀਮਿਤ ਰਹਿ ਗਏ ਨੇ। ਕੰਪਲੀਮੈਂਟ ਦਿਓ, ਇੱਜ਼ਤ ਨਾ ਦਿਓ, ਚੰਗੇ ਤਰੀਕੇ ਨਾਲ ਦਿਓ, ਕੈਨੇਡਾ 'ਚ ਆਇਓ, ਕੈਨੇਡੀਅਨ ਬਣੋ, ਔਰ ਆਪਣੀਆਂ ਗੰਦੀਆਂ ਹਰਕਤਾਂ ਜਿਹੜੀਆਂ ਨੇ ਉਹਨਾਂ ਨੂੰ ਛੱਡ ਦਿਓ। ਅਗਰ ਤੁਸੀਂ ਗੰਦੀ ਹਰਕਤ ਕੋਈ ਵੇਖਦੇ ਹੋ ਹੁੰਦੀ ਉਹਦੀ ਆਵਾਜ਼ ਜ਼ਰੂਰ ਚੁੱਕੋ, ਔਰ ਸਾਡੀ ਸਾਰਿਆਂ ਨੂੰ ਅਪੀਲ ਹੈ, ਖਾਸ ਤੌਰ 'ਤੇ ਲੜਕੀਆਂ, ਔਰਤਾਂ, ਜਿਨ੍ਹਾਂ ਨੂੰ ਵੀ, ਕਿ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਤੁਹਾਡੇ ਕਾਨੂੰਨ ਤੁਹਾਡੇ ਨਾਲ ਹੈ। ਅਗਰ ਤੁਹਾਨੂੰ ਐਸੀ ਕੋਈ ਚੀਜ਼ ਦਿਖਦੀ ਹੈ, ਕੋਈ ਭੈੜਾ ਕਮੈਂਟ ਦਿਖਦਾ, ਕੋਈ ਵੀ ਚੀਜ਼ ਦਿਖਦੀ ਹੈ, ਪੁਲਿਸ ਨੂੰ ਰਿਪੋਰਟ ਕਰੋ, ਪਲੀਜ਼ ਰਿਪੋਰਟ। ਜਿੰਨਾ ਚਿਰ ਤੱਕ ਰਿਪੋਰਟ ਨਹੀਂ ਕਰੋਗੇ ਉਨਾ ਚਿਰ ਤੱਕ ਇਹ ਚੀਜ਼ਾਂ ਚੱਲਦੀਆਂ ਰਹਿਣਗੀਆਂ। ਜਿੰਨਾ ਦੇਰ ਤੱਕ ਅਸੀਂ ਇਸ ਚੀਜ਼ ਤੋਂ ਚੁੱਪ ਰਹਾਂਗੇ ਇਹ ਚੀਜ਼ ਨਹੀਂ ਹਟੇਗੀ, ਔਰ ਸਾਡੀ ਜਿਹੜੀ ਆ ਇਮੇਜ ਜਿਹੜੀ ਆ ਇਹ ਲੋਕ ਖਰਾਬ ਕਰਦੇ ਰਹਿਣਗੇ। ਬ੍ਰੇਕ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿ ਓਲੰਪਿਕਸ ਦੇ ਵਿੱਚ ਪਹਿਲੀ ਵਾਰ 40 ਸਾਲ ਬਾਅਦ ਇੱਕ ਇੰਡੀਅਨ ਹਾਕੀ ਟੀਮ, ਦੋਨੋਂ ਮਰਦ ਔਰ ਔਰਤਾਂ, ਹਿਸਟਰੀ ਰਚਣ ਜਾ ਰਹੀਆਂ ਨੇ। ਉਹ ਹਿਸਟਰੀ ਕੀ ਹੋਏਗੀ? ਸੈਮੀਫਾਈਨਲ ਦੇ ਵਿੱਚ ਇੰਡੀਆ ਦੀ ਹਾਕੀ ਟੀਮ ਜਾ ਚੁੱਕੀ ਹੈ। ਸਾਨੂੰ ਸਾਰਿਆਂ ਵੱਲੋਂ ਉਹਨਾਂ ਨੂੰ ਅਸੀਂ ਵਧਾਈ ਦਿੰਦੇ ਹਾਂ ਕਿ ਉਹਨਾਂ ਨੇ ਇੱਕ ਇਤਿਹਾਸ ਰਚਿਆ, ਔਰ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਬੜੇ ਵਧੀਆ ਤਰੀਕੇ ਦੇ ਨਾਲ ਜਿੱਤ ਕੇ 3-1 'ਤੇ ਗ੍ਰੇਟ ਬ੍ਰਿਟਨ, ਇੰਗਲੈਂਡ ਦੀ ਟੀਮ ਨੂੰ ਹਰਾ ਕੇ ਸੈਮੀਫਾਈਨਲ 'ਚ ਗਏ ਨੇ। ਸੈਮੀਫਾਈਨਲ ਦੀਆਂ ਚਾਰੋਂ ਟੀਮਾਂ ਜਿਹੜੀਆਂ ਨੇ ਤੈਅ ਹੋ ਚੁੱਕੀਆਂ ਨੇ, ਔਰ ਬਹੁਤ ਉਮੀਦ ਹੈ ਕਿ ਬੜੇ ਸਾਲਾਂ ਬਾਅਦ, ਮਾਸਕੋ ਓਲੰਪਿਕ ਤੋਂ ਬਾਅਦ, 1980 ਤੋਂ ਬਾਅਦ, ਸ਼ਾਇਦ ਇੰਡੀਆ ਦੀ ਹਾਕੀ ਟੀਮ ਜਿਹੜੀ ਹੈ ਉਹ ਲੱਗਦਾ ਕਿ ਉਹ ਇੱਕ ਮੈਡਲ ਜਿੱਤ ਕੇ ਜਿਹੜੀ ਆ ਉਹ ਵਾਪਸ ਆਏਗੀ। ਇਹਦੀ ਅਸੀਂ ਗੱਲਬਾਤ ਕਰਾਂਗੇ, ਔਰ ਨਾਲ ਗੱਲ ਕੀਤੀ ਜਾਏਗੀ ਕਿ ਪੰਜਾਬ ਦੇ ਵਿੱਚ ਕੈਪਟਨ ਉੱਤੇ ਜਾਂ ਸਿੱਧੂ ਉੱਤੇ ਕਿ ਆਮ ਆਦਮੀ ਪਾਰਟੀ 'ਚ ਭਗਵੰਤ ਮਾਨ ਚੰਗਾ ਲੀਡਰ ਹੈ ਕਿ ਆਮ ਆਦਮੀ ਪਾਰਟੀ 'ਚ ਕੋਈ ਵੀ ਲੀਡਰ ਨਹੀਂ ਹੈ, ਔਰ ਸਾਰੀ ਆਮ ਆਦਮੀ ਪਾਰਟੀ ਖੇਰੂ ਪੇਰੂ ਹੁੰਦੀ ਨਜ਼ਰ ਆ ਰਹੀ ਹੈ। ਇਹਦੇ ਉੱਤੇ ਬਰੀਫ 'ਚ ਗੱਲ ਕੀਤੀ ਜਾਏਗੀ ਤਾਜ਼ੀਆਂ ਖਬਰਾਂ ਉੱਤੇ। ਫਿਰ ਜੁੜਦੇ ਹਾਂ ਇੱਕ ਛੋਟੀ ਜਿਹੀ ਕਮਰਸ਼ਲ ਬ੍ਰੇਕ ਤੋਂ ਬਾਅਦ।
ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, ਦ ਬੈਸਟ ਰੇਟਸ, ਅਪ ਟੂ 80% ਡਿਸਕਾਊਂਟਸ ਔਨ ਕਾਰ ਇੰਸ਼ੋਰੈਂਸ। ਗੱਲ ਕੀ ਆਟੋ, ਹੋਮ, ਲਾਈਫ, ਟਰੈਕਿੰਗ, ਫਲੀਟਸ ਐਂਡ ਨਾਨ ਫਲੀਟਸ, ਡਿਸਐਬਿਲਿਟੀ, ਗਰੁੱਪ ਬੈਨੀਫਿਟਸ, ਕਿੱਦਾਂ ਦੀ ਵੀ ਕਵਰੇਜ ਲਵੋ, ਆਰਮਰ ਚੇਤੇ ਰੱਖੋ। ਆਰਮਰ ਇੰਸ਼ੋਰੈਂਸ ਇਜ਼ ਪਾਰਟਨਰਸ ਵਿਦ ਲੀਡਿੰਗ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼। 24/7 ਆਨਲਾਈਨ ਕੋਟਸ 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ ਬ੍ਰੋਕਰਸ 9054525127 905 452 5157 5157
ਕੋਈ ਨਾ ਤਾਰੇ ਚੰਨ ਅੰਬਰ ਜ਼ਮੀਨ ਕੋਈ ਨਾ ਮੈਂ ਜਦੋਂ ਤੇਰੇ ਮੋਢੇ ਉੱਤੇ ਸਿਰ ਰੱਖਿਆ ਇਹ ਤੋਂ ਸੱਚੀ ਸਮਾਂ ਵੀ ਹਸੀਨ ਕੋਈ ਨਾ ਸੋਹਣੀਆਂ ਵੀ ਲੱਗਣਗੀਆਂ ਫੇ ਬਾਲੀਆਂ ਗੱਲਾਂ ਨਾਲ ਜਦੋਂ ਟਕਰਾਈਆਂ ਵਾਲੀਆਂ ਤਾਰੇ ਦੇਖੀ ਲੱਭ ਲੱਭ ਕਿਵੇਂ ਹਰ ਦੇ ਤੂੰ ਵਾਲਾਂ ਚ ਲਕੋਈਆਂ ਜਦੋਂ ਰਾਤਾਂ ਕਾਲੀਆਂ ਮੈਂ ਸਭ ਕੁਝ ਹਾਰ ਤੇਰੇ ਉੱਤੋਂ ਦਊਂਗਾ ਸਭ ਕੁਝ ਵਾਰ ਤੇਰੇ ਉੱਤੋਂ ਦਊਂਗਾ ਆਖਰ ਚ ਜਾਨ ਤੈਨੂੰ ਦਊਂ ਆਪਣੀ ਛੱਲਾ ਤੈਨੂੰ ਭਾਵੇਂ ਪਹਿਲੀ ਵਾਰ ਦਊਂਗਾ ਮੈਂ ਛੇਤੀ ਛੇਤੀ ਲਾਵਾਂ ਤੇਰੇ ਨਾਲ ਲੈਣੀਆਂ ਸਮੇਂ ਦਾ ਤਾਂ ਪੂਰਾ ਵੀ ਯਕੀਨ ਕੋਈ ਨਾ ਤੇਰੇ ਨਾਲੋਂ ਚੱਲੀਏ ਹਸੀਨ ਕੋਈ ਨਾ ਤਾਰੇ ਚੰਨ ਅੰਬਰ ਜ਼ਮੀਨ ਕੋਈ ਨਾ ਤੇਰੇ ਨਾਲੋਂ ਚੱਲੀਏ ਹਸੀਨ ਕੋਈ ਨਾ ਤਾਰੇ ਚੰਨ ਅੰਬਰ ਜ਼ਮੀਨ ਕੋਈ ਨਾ ਮੈਂ ਜਦੋਂ ਤੇਰੇ ਮੋਢੇ ਉੱਤੇ ਸਿਰ ਰੱਖਿਆ ਇਹ ਤੋਂ ਸੱਚੀ ਸਮਾਂ ਵੀ ਹਸੀਨ ਕੋਈ ਨਾ
ਰੇਡੀਓ ਜ਼ਿੰਦਾਬਾਦ ਦੇ ਸਾਰੇ ਦਰਸ਼ਕਾਂ ਦਾ, ਸੁਣਨ ਵਾਲਿਆਂ ਦਾ ਬਹੁਤ ਬਹੁਤ ਨਿੱਘਾ ਜੀ ਆਇਆਂ ਫਿਰ ਤੋਂ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਔਰ ਅਸੀਂ ਹੁਣ ਗੱਲ ਕਰਾਂਗੇ ਵਧਾਈ ਦੀ। 1980 'ਚ ਮੋਸਕੋ ਓਲੰਪਿਕਸ ਤੋਂ ਬਾਅਦ ਪਹਿਲੀ ਵਾਰ ਇੰਡੀਅਨ ਮੈਨ ਹਾਕੀ ਟੀਮ ਜਿਹੜੀ ਆ ਉਹ ਇੱਕ ਮੈਡਲ ਵੱਲ ਵੱਧਦੀ ਨਜ਼ਰ ਆ ਰਹੀ ਹੈ। ਅੱਜ ਹੀ ਲਾਸਟ ਕੁਆਟਰ ਫਾਈਨਲ ਵਿੱਚ 3-1 ਨਾਲ ਗ੍ਰੇਟ ਬ੍ਰਿਟੇਨ ਨੂੰ ਹਰਾ ਕੇ ਵਧੀਆ ਪਰਫਾਰਮੈਂਸ ਦੇ ਕੇ ਇੰਡੀਆ ਦੀ ਟੀਮ ਜਿਹੜੀ ਹੈ ਉਹ ਸੈਮੀਫਾਈਨਲ ਵਿੱਚ ਜਾ ਚੁੱਕੀ ਹੈ। ਦੂਸਰੇ ਸੈਮੀਫਾਈਨਲਿਸਟ ਜਿਹੜੇ ਨੇ ਉਹ ਬੈਲਜੀਅਮ, ਵਰਲਡ ਦੀ ਨੰਬਰ 2 ਟੀਮ ਹੈ, ਆਸਟ੍ਰੇਲੀਆ ਨੰਬਰ ਦੀ 1 ਟੀਮ ਹੈ। ਬੈਲਜੀਅਮ ਔਰ ਆਸਟ੍ਰੇਲੀਆ ਵੀ ਪਹਿਲਾਂ ਜਾ ਚੁੱਕੇ ਨੇ, ਜਰਮਨੀ ਵੀ ਜਾ ਚੁੱਕਿਆ ਔਰ ਹੁਣ ਇੰਡੀਆ ਵੀ ਜਾ ਚੁੱਕਿਆ। ਇੰਡੀਆ ਔਰ ਬੈਲਜੀਅਮ ਦਾ ਮੁਕਾਬਲਾ ਜਿਹੜਾ ਆ ਉਹ ਸੈਮੀਫਾਈਨਲ 'ਚ ਹੋਏਗਾ, ਟਫ ਮੁਕਾਬਲਾ ਹੋਏਗਾ। ਔਰ ਅਗਰ ਐਸੀ ਹਾਕੀ ਜਿਹੜੀ ਆ ਉਹਦਾ ਪ੍ਰਦਰਸ਼ਨ ਜਿਹੜਾ ਆ ਜਿਵੇਂ ਪਿਛਲੇ ਲਗਾਤਾਰ ਮੈਚਾਂ ਦੇ ਵਿੱਚ ਜਿੱਤ ਹਾਸਲ ਕਰਦੀ ਆ ਰਹੀ ਹੈ ਇੰਡੀਆ ਦੀ ਟੀਮ, ਇਵੇਂ ਹੀ ਅਗਰ ਪ੍ਰਦਰਸ਼ਨ ਚਾਲੂ ਰਹਿੰਦਾ, ਯੰਗ ਟੀਮ ਹੈ ਮਗਰ ਹੌਸਲੇ ਵਾਲੀ ਟੀਮ ਹੈ, ਅਤੇ ਉਮੀਦ ਇਹ ਹੈ ਕਿ ਸ਼ਾਇਦ ਇੰਡੀਆ ਫਾਈਨਲ 'ਚ ਜਾ ਸਕੇ। ਵਰਲਡ 'ਚ ਚੌਥੀ ਰੈਂਕਿੰਗ 'ਤੇ ਸਾਡੀ ਟੀਮ ਹੈ, ਤੀਸਰੀ ਚੌਥੀ 'ਤੇ ਫਲਕਚੁਏਟ ਕਰਦੀ ਰਹਿੰਦੀ ਹੈ। ਤਗੜੀਆਂ ਟੀਮਾਂ ਜਿਹੜੀਆਂ ਨੇ ਉਹ ਹੁਣ ਗਈਆਂ ਨੇ ਔਰ ਆਸਟ੍ਰੇਲੀਆ ਹਾਲੈਂਡ ਨੂੰ ਹਰਾ ਕੇ ਸੈਮੀਫਾਈਨਲ 'ਚ ਗਿਆ, ਜਰਮਨੀ ਅਰਜਨਟੀਨਾ ਨੂੰ ਹਰਾ ਕੇ ਗਿਆ ਔਰ ਇੰਡੀਆ ਗ੍ਰੇਟ ਬ੍ਰਿਟੇਨ ਇੰਗਲੈਂਡ ਦੀ ਟੀਮ ਨੂੰ ਹਰਾ ਕੇ ਗਿਆ, ਬੈਲਜੀਅਮ ਸਪੇਨ ਨੂੰ ਹਰਾ ਕੇ ਗਿਆ। ਤਗੜੀਆਂ ਟੀਮਾਂ ਜਿਹੜੀਆਂ ਨੇ ਉਹ 4 ਟੌਪ ਦੀਆਂ ਟੀਮਾਂ ਜਿਹੜੀਆਂ ਨੇ ਉਹ ਸੈਮੀਫਾਈਨਲ 'ਚ ਆ ਚੁੱਕੀਆਂ ਨੇ। ਇਤਿਹਾਸ ਸਰ ਜਿਹੜੀ ਹਾਕੀ ਟੀਮ ਹੈ ਉਹਨੇ ਤਦ ਵੀ ਰਚਿਆ ਕਿਉਂਕਿ ਲਗਾਤਾਰ 2 ਓਲੰਪਿਕਸ ਬੈਕ ਟੂ ਬੈਕ ਓਲੰਪਿਕਸ 'ਚ ਉਹਨਾਂ ਨੇ ਕੁਆਲੀਫਾਈ ਕੀਤਾ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਟੌਪ 8 ਟੀਮਾਂ ਜਿਹੜੀਆਂ ਨੇ ਉਹ ਆਟੋਮੈਟਿਕਲੀ ਜਿਹੜੀਆਂ ਨੇ ਅਗਲੀ ਓਲੰਪਿਕਸ ਲਈ ਕੁਆਲੀਫਾਈ ਕਰ ਜਾਂਦੀਆਂ ਨੇ, ਉਹਨਾਂ ਨੂੰ ਓਲੰਪਿਕ ਕੁਆਲੀਫਾਇਰ 'ਚ ਕੁਆਲੀਫਾਈ ਨਹੀਂ ਕਰਨਾ ਪੈਂਦਾ। ਔਰ ਪਿਛਲੇ 2 ਦਹਾਕਿਆਂ ਤੋਂ ਜਿਹੜਾ ਆ 1 ਦਸ਼ਕ ਤੋਂ ਆਲਮੋਸਟ ਇੰਡੀਆ ਦੀ ਹਾਕੀ ਟੀਮ ਜਿਹੜੀ ਆ ਉਹ ਵਧੀਆ ਪਰਫੋਰਮ ਕਰ ਰਹੀ ਹੈ। ਸਾਨੂੰ ਬੜਾ ਅਫਸੋਸ ਹੁੰਦਾ ਕਿ ਸਾਡਾ ਬੈਸਟ ਕੰਪੀਟੀਟਰ ਪਾਕਿਸਤਾਨ ਹਾਕੀ ਦੇ ਵਿੱਚ ਉਹ ਓਲੰਪਿਕ ਕੁਆਲੀਫਾਈ ਨਹੀਂ ਕਰ ਸਕਿਆ। ਬੜਾ ਇਹ ਚੀਜ਼ ਜਿਹੜੀ ਆ ਸਾਊਥ ਏਸ਼ੀਅਨ ਭਾਈਚਾਰੇ ਦੇ ਤੌਰ 'ਤੇ ਅਗਰ ਮੈਂ ਵੇਖਾਂ ਤਾਂ ਬੜਾ ਅਫਸੋਸ ਹੁੰਦਾ ਕਿਉਂਕਿ ਟੌਪ ਦੀ ਹਾਕੀ ਸਕਿੱਲ ਜਿਹੜੀ ਆ ਉਹ ਇੰਡੀਆ ਪਾਕਿਸਤਾਨ ਦੀ ਹਮੇਸ਼ਾ ਵੇਖਣ ਨੂੰ ਮਿਲਦੀ ਹੈ। ਔਰ ਇਸ ਓਲੰਪਿਕਸ ਵਿੱਚ ਪਾਕਿਸਤਾਨ ਦੀ ਟੀਮ ਨੂੰ ਜ਼ਰੂਰ ਮੈਂ ਮਿਸ ਕੀਤਾ, ਅਸੀਂ ਮਿਸ ਕੀਤਾ ਹੈ ਔਰ ਉਮੀਦ ਕਰਦੇ ਹਾਂ ਕਿ ਹਾਕੀ ਟੀਮ ਜਿਹੜੀ ਆ ਉਹ ਇਵੇਂ ਹੀ ਵਧਾਈ ਦੀ ਪਾਤਰ ਬਣਦੀ ਰਹੇ। ਨਾਲ ਹੀ ਔਰਤਾਂ ਦੀ ਟੀਮ ਜਿਹੜੀ ਆ ਉਹਦਾ ਵੀ ਮੈਚ ਅੱਜ ਜਿਹੜਾ ਆ ਹੋਣ ਜਾ ਰਿਹਾ, ਕੁਆਟਰ ਫਾਈਨਲ, ਟਫ ਕੁਆਟਰ ਫਾਈਨਲ ਹੈ, ਮਗਰ ਉਹਨਾਂ ਦਾ ਵੀ ਪ੍ਰਸ਼ੰਸਾ ਜਿਹੜੀ ਆ ਉਹ ਕਰਨੀ ਜ਼ਰੂਰੀ ਹੈ ਕਿਉਂਕਿ ਪਹਿਲੀ ਵਾਰ ਐਸਾ ਹੋਇਆ ਕਿ ਆਦਮੀਆਂ ਔਰ ਔਰਤਾਂ ਦੀ ਟੀਮ ਜਿਹੜੀ ਆ ਦੋਨੋਂ ਹੀ ਆਟੋਮੈਟਿਕ ਜਿਹੜੀ ਆ ਕੁਆਟਰ ਫਾਈਨਲ 'ਚ ਆਉਣ ਕਾਰਨ ਅਗਲੀਆਂ ਓਲੰਪਿਕਸ ਲਈ ਕੁਆਲੀਫਾਈ ਕਰ ਗਏ ਨੇ ਬੈਕ ਟੂ ਬੈਕ। ਔਰ ਰਾਣੀ ਰਾਮਪਾਲ ਜਿਹੜੀ ਆ ਬੜੀ ਤਕੜੇ ਕੈਪਟਨ ਨੇ ਉਹਨਾਂ ਨੇ ਜਿੱਤ ਜਿਹੜੀ ਹਾਸਲ ਕਰਦੇ ਰਹੇ ਏਸ਼ੀਅਨ ਗੇਮਾਂ 'ਚ ਵਿੱਚ ਵੀ ਉਹਨਾਂ ਨੇ ਜਿੱਤ ਹਾਸਲ ਕੀਤੀ ਉਹਨਾਂ ਨੇ ਕੁਆਲੀਫਾਇਰ ਵਿੱਚ ਵੀ ਹਾਸਲ ਕੀਤੀ ਆ ਹੁਣ ਵੀ ਵਧੀਆ ਪ੍ਰਦਰਸ਼ਨ ਜਿਹੜਾ ਹੈ ਉਹਨਾਂ ਨੇ ਵਿਖਾਇਆ ਔਰ ਅਸੀਂ ਯੂਨੋ ਆਸ ਕਰਦੇ ਹਾਂ ਕਿ ਆਸਟ੍ਰੇਲੀਆ ਦੇ ਗੇਮਸ ਆਪਣਾ ਪੂਰਾ ਜ਼ੋਰ ਲਾ ਕੇ ਵਧੀਆ ਜਿਹੜੀ ਆ ਗੇਮ ਦਾ ਪ੍ਰਦਰਸ਼ਨ ਦੇਣਗੇ ਟਫ ਮੁਕਾਬਲਾ ਚਾਂਸਿਸ ਜਿਹੜੇ ਨੇ ਉਹ ਫੇਵਰ ਜਿਹੜੀ ਇਸ ਵੇਲੇ ਜਿਹੜਾ ਜਿਹੜਾ ਯੂਨੋ ਦਾਅਵੇਦਾਰੀ ਜਿਹੜੀ ਆ ਇਸ ਗੇਮ ਦੇ ਉੱਤੇ ਉਹ ਆਸਟ੍ਰੇਲੀਆ ਦੀ ਹੈ ਕਿਉਂਕਿ ਉਹ ਬਹੁਤ ਹਾਈ ਰੈਂਕਿੰਗ ਟੀਮ ਹੈ ਮਗਰ ਹੂ ਨੋਜ਼ ਠੀਕ ਹੈ ਕਿ ਸਾਡੀਆਂ ਲੜਕੀਆਂ ਜਿਹੜੀਆਂ ਨੇ ਉਹ ਹਿੰਮਤ ਕਰਕੇ ਜਿਵੇਂ ਹੁਣ ਤੱਕ ਪਹੁੰਚੀਆਂ ਨੇ ਉਹ ਕੋਈ ਇਤਿਹਾਸ ਕੋਈ ਚਮਤਕਾਰ ਜਿਹੜਾ ਉਹ ਕਰ ਦੇਣ ਔਰ ਸੈਮੀਫਾਈਨਲ 'ਚ ਪਹੁੰਚ ਸਕਣ ਨਾਲ ਹੀ ਇੰਡੀਆ ਦੀ ਮੈਡਲ ਟੈਲੀ ਜਿਹੜੀ ਹੈ ਉਹ ਵੱਧਦੀ ਨਜ਼ਰ ਆ ਰਹੀ ਹੈ ਪੀ ਵੀ ਸਿੰਧੂ ਉਹਨਾਂ ਨੇ ਅੱਜ ਬ੍ਰੌਂਜ ਮੈਡਲ ਜਿਹੜਾ ਜਿੱਤ ਲਿਆ ਇੱਥੇ ਜਿੱਥੇ ਅਸੀਂ ਪਹਿਲਾਂ ਟੌਪਿਕ ਗੱਲ ਕੀਤੀ ਹੈ ਈਵ ਟੀਜ਼ਿੰਗ ਦੀ ਉਹ ਔਰਤਾਂ ਦੇ ਅਗੇਂਸਟ ਜੋ ਵੀ ਚੀਜ਼ਾਂ ਹੋਈਆਂ ਜਿਹਦੀ ਅਸੀਂ ਗੱਲ ਕੀਤੀ ਹੈ ਨਾਲ ਹੀ ਇਹ ਦੱਸਣਾ ਜ਼ਰੂਰ ਬਣਦਾ ਔਰ ਕਿਤੇ ਨਾ ਕਿਤੇ ਸਾਨੂੰ ਸੋਚ ਕਰਨ ਦੀ ਲੋੜ ਹੈ ਸੋਚਣ ਦੀ ਲੋੜ ਹੈ ਕਿ 2000 ਤੋਂ ਬਾਅਦ ਅਗਰ 15 ਮੈਡਲ ਓਲੰਪਿਕਸ 'ਚ ਇੰਡੀਆ ਦੇ ਆਏ ਨੇ ਅਤੇ ਉਹਦੇ 'ਚੋਂ 8 ਮੈਡਲ ਔਰਤਾਂ ਨੇ ਲਏ ਇਹ ਇੱਕ ਸਾਨੂੰ ਗੌਰ ਕਰਨ ਵਾਲੀ ਗੱਲ ਹੈ ਕਿ ਉਹ ਦੇਸ਼ ਜਿੱਥੇ ਅਜੇ ਵੀ ਔਰਤ ਦੀ ਬਰਾਬਰਤਾ ਨਹੀਂ ਆਈ ਉਹ ਦੇਸ਼ ਜਿੱਥੇ ਅਜੇ ਵੀ ਰੇਪ ਅਜੇ ਵੀ ਉਹਨੂੰ ਰੇਪ ਕੈਪੀਟਲ ਆਫ ਦਾ ਵਰਲਡ ਮੰਨਿਆ ਜਾਂਦਾ ਅਜੇ ਵੀ ਜਿੱਥੇ ਕਿ ਬਹੁਤ ਸਾਰਾ ਅੱਤਿਆਚਾਰ ਜਿਹੜਾ ਇੱਕ ਔਰ ਡਿਸਕ੍ਰਿਮੀਨੇਸ਼ਨ ਜਿਹੜੀ ਆ ਭਰੂਣ ਹੱਤਿਆ ਜਿਹੜੀ ਔਰਤਾਂ ਦੀ ਹੋ ਰਹੀ ਹੈ ਫਿਰ ਵੀ ਉਸ ਦੇਸ਼ ਦੇ ਵਿੱਚ 2000 ਤੋਂ ਬਾਅਦ 15 ਮੈਡਲ ਜਿਹੜੇ ਨੇ ਉਹਨਾਂ 'ਚੋਂ ਆਲਮੋਸਟ 50% ਮੈਡਲ ਜਿਹੜੇ ਨੇ ਓਲੰਪਿਕਸ ਦੇ ਉਹ ਔਰਤਾਂ ਨੇ ਜਿੱਤੇ ਨੇ ਔਰ ਜੇ ਅਸੀਂ ਇਸ ਓਲੰਪਿਕ ਦੀ ਵੀ ਗੱਲ ਕਰੀਏ ਤਾਂ ਅਜੇ ਤੱਕ ਜਿਹੜੇ ਵੀ ਇੰਡੀਆ ਨੂੰ ਮੈਡਲ ਮਿਲੇ ਨੇ ਉਹਦੇ 'ਚ ਔਰਤਾਂ ਨੂੰ ਹੀ ਮਿਲੇ ਨੇ ਅਤੇ ਇਹ ਸਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਾਨੂੰ ਭਾਰਤੀਆਂ ਨੂੰ ਇਹ ਸੋਚਣ ਦੀ ਵੀ ਲੋੜ ਹੈ ਕਿ ਅਸੀਂ ਕਦੋਂ ਇਸ ਬਰਾਬਰਤਾ ਦੇ ਵੱਲ ਜਾਵਾਂਗੇ ਕਦੋਂ ਭਰੂਣ ਹੱਤਿਆ ਜਿਹੜੀ ਆ ਉਹਨੂੰ ਬੰਦ ਕਰਾਂਗੇ ਕਿਉਂਕਿ ਪਤਾ ਨਹੀਂ ਕਿੰਨੀਆਂ ਐਸੀਆਂ ਲੜਕੀਆਂ ਅਸੀਂ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਦੇ ਹਾਂ ਜੇ ਸ਼ਾਇਦ ਓਲੰਪਿਕ ਗੋਲਡ ਮੈਡਲ ਲੈ ਕੇ ਆਉਂਦੀਆਂ ਓਲੰਪਿਕ ਮੈਡਲ ਲੈ ਕੇ ਆਉਂਦੀਆਂ ਕਰਮਜੀਤ ਵਰਗੀਆਂ ਓਲੰਪਿਕ ਰਿਕਾਰਡ ਜਿਹੜੇ ਨੇ ਉਹ ਤੋੜਦੀਆਂ ਔਰ ਮਗਰ ਅਸੀਂ ਮੁੰਡਾ 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 ਕਰਕੇ ਅਸੀਂ ਇੱਕ ਪਰਟੀਕੁਲਰ ਵਰਗ ਨੂੰ ਇੱਕ ਲੜਕੀਆਂ ਨੂੰ ਅਸੀਂ ਪਿਛਾਂ ਛੱਡਤਾ ਸੋ ਇਹ ਜਿਹੜਾ ਅੱਜ ਓਲੰਪਿਕਸ ਹੈ ਸਿਰਫ ਸਾਨੂੰ ਮੈਡਲ ਦੀ ਟੈਲੀ ਜਿਹੜੀ ਆ ਉਹ ਨਹੀਂ ਵੇਖਣੀ ਚਾਹੀਦੀ ਓਲੰਪਿਕਸ ਤੋਂ ਬੜਾ ਕੁਝ ਸਿੱਖਣ ਨੂੰ ਮਿਲਦਾ ਓਲੰਪਿਕਸ ਜਿਹੜੀ ਆ ਉਹ ਸਭ ਤੋਂ ਵੱਡੀ ਚੀਜ਼ ਜਿਹੜੀ ਆ ਭਾਰਤੀਆਂ ਨੂੰ ਇਹ ਦੱਸ ਰਹੀ ਹੈ ਕਿ ਲੜਕੀਆਂ ਜਿਹੜੀਆਂ ਨੇ ਉਹ ਲੜਕੀਆਂ ਨਾਲੋਂ ਵੀ ਵੱਧ ਪਰਫੋਰਮ ਕਰਦੀਆਂ ਨੇ ਉਹਨਾਂ ਤੋਂ ਵੱਧ ਨਾਂ ਰੌਸ਼ਨ ਕਰ ਰਹੀਆਂ ਨੇ ਇਸ ਕਰਕੇ ਸਾਨੂੰ ਆਪਣੀ ਸੋਚ ਜਿਹੜੀ ਆ ਥੋੜ੍ਹੀ ਜਿਹੀ ਬਦਲਣ ਦੀ ਲੋੜ ਹੈ ਤਾਂ ਕਿ ਅਸੀਂ ਇਕੁਐਲਿਟੀ ਵੱਲ ਜਾਈਏ ਤਾਂ ਕਿ ਅਸੀਂ ਭਰੂਣ ਹੱਤਿਆ ਜਿਹੜੀ ਆ ਉਹਨੂੰ ਬੰਦ ਕਰੀਏ ਔਰ ਇੱਕ ਬੈਲੈਂਸ ਸਮਾਜ ਜਿਹੜਾ ਸੁਸਾਇਟੀ ਜਿਹੜੀ ਆ ਉਹਨੂੰ ਤਿਆਰ ਕੀਤਾ ਜਾਏ ਸੋ ਇਹ ਸੀਗੀ ਜਿਹੜੀ ਓਲੰਪਿਕਸ ਦੀ ਗੱਲ ਔਰ ਹਾਕੀ ਟੀਮ ਨੂੰ ਅਸੀਂ ਫੇਰ ਤੋਂ ਵਧਾਈ ਦਿੰਦੇ ਹਾਂ ਔਰ ਬੈਸਟ ਵਿਸ਼ਿਸ ਦਿੰਦੇ ਹਾਂ ਵੁਮੈਨ ਹਾਕੀ ਟੀਮ ਨੂੰ ਜਿਨ੍ਹਾਂ ਲਈ ਬਹੁਤ ਤਕੜਾ ਟਫ ਮੁਕਾਬਲਾ ਅੱਗੇ ਆਉਣ ਵਾਲਾ ਹੁਣ ਜੇ ਗੱਲ ਕਰੀਏ ਆਪਣੀ ਮਾਂ ਮਦਰਲੈਂਡ ਇੰਡੀਆ ਉੱਥੇ ਬੈਠੇ ਉੱਥੇ ਪੰਜਾਬ ਦੀ ਪੰਜਾਬ ਦੇ ਵਿੱਚ ਪੂਰਾ ਜੁਲਾਈ ਉਥਲ ਪੁਥਲ ਪੋਲੀਟੀਕਲ ਜਿਹੜੀ ਹੈ ਉਹਦੀ ਉਹਨਾਂ ਨੇ ਵੇਖੀ ਹੈ ਕਾਂਗਰਸ ਦੇ ਵਿੱਚ ਬੜੀਆਂ ਹੀ ਉਤਰਾਅ ਚੜਾਅ ਜਿਹੜੇ ਆ ਉਹ ਦੇਖਣ ਨੂੰ ਮਿਲੇ ਕੁਛ ਲੋਕਾਂ ਨੇ ਅਸਤੀਫਿਆਂ ਦੀ ਗੱਲ ਕੀਤੀ ਕੁਛ ਲੋਕਾਂ ਨੇ ਹਾਈਕਮਾਂਡ ਦੀ ਗੱਲ ਕੀਤੀ ਕੁਛ ਲੋਕਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਇੱਕ ਕਮੇਡੀਅਨ ਤੌਰ 'ਤੇ ਵੇਖਿਆ ਕੁਛ ਲੋਕਾਂ ਨੇ ਇਹ ਵੇਖਿਆ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਇੱਕ ਐਸਾ ਚਿਹਰਾ ਹੋਏਗਾ ਜਿਹਦੇ ਨਾਲ ਕਾਂਗਰਸ ਜਿਹੜੀ ਆ ਰਿਵਾਈਵ ਕਰੇਗੀ ਲੱਗਦਾ ਉਹਨਾਂ ਨੇ ਹਾਈਕਮਾਂਡ ਨੇ ਵੀ ਔਰ ਆਮ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਇਹ ਐਕਸੈਪਟ ਕਰ ਚੁੱਕੀ ਹੈ ਕਿ ਨਵਜੋਤ ਸਿੰਘ ਸਿੱਧੂ ਕਰਾਊਡ ਪੁੱਲਰ ਨੇ ਨਵਜੋਤ ਸਿੰਘ ਸਿੱਧੂ ਦੇ ਡੈਫੀਨੇਟਲੀ ਪੁਆਇੰਟ ਉੱਤੇ ਨੇ ਆਮ ਦੂਜੇ ਪੋਲੀਟੀਸ਼ਨ ਨਾਲੋਂ ਕਿਉਂਕਿ ਉਹਨਾਂ ਨੇ ਆਪਣੀ ਇਮੇਜ ਜਿਹੜੀ ਆ ਇਮਾਨਦਾਰ ਰੱਖੀ ਔਰ ਨਾਲ ਹੀ ਇਸ ਵੇਲੇ ਉਹਨਾਂ ਨੂੰ ਕਮਾਨ ਜਿਹੜੀ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਜਿਹੜੀ ਆ ਉਹਨਾਂ ਨੂੰ ਮਿਲ ਚੁੱਕੀ ਹੈ ਮਗਰ ਇਹਦਾ ਸਭ ਤੋਂ ਵੱਡਾ ਨੁਕਸਾਨ ਜਿਹੜਾ ਆ ਜਿੱਥੋਂ ਤੱਕ ਕਿਸੇ ਪਾਰਟੀ ਦਾ ਰਿਹਾ ਉਹ ਹੈਗਾ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਬੜੀ ਦੇਰ ਤੋਂ ਉਮੀਦ ਸੀਗੀ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਪਾਰਟੀ 'ਚ ਆ ਜਾਣ ਉਹਨਾਂ ਦੇ CM ਕੈਂਡੀਡੇਟ ਬਣ ਜਾਣ ਔਰ ਉਹਨਾਂ ਨੂੰ ਜਿੱਤ ਵੱਲ ਲੈ ਕੇ ਜਾ ਸਕਣ ਮਗਰ ਜਿਵੇਂ ਹਮੇਸ਼ਾ ਇਹ ਕਿਹਾ ਜਾਂਦਾ ਕਿ ਅਗਰ ਤੁਸੀਂ ਜ਼ਿੰਦਗੀ 'ਚ ਕਾਮਯਾਬ ਹੋਣਾ ਤਾਂ ਆਪਣੇ ਪੈਰਾਂ 'ਤੇ ਹੋਣਾ ਪੈਂਦਾ, ਆਪਣੇ ਦਮ 'ਤੇ ਹੋਣਾ ਪੈਂਦਾ। ਅਤੇ ਕਿਤੇ ਨਾ ਕਿਤੇ ਸ਼ਾਇਦ 2017 ਵਾਲੀ ਗਲਤੀ ਜਿਹੜੀ ਹੈ ਉਹ ਆਮ ਆਦਮੀ ਪਾਰਟੀ 2022 ਇਲੈਕਸ਼ਨ 'ਚ ਵੀ ਕਰਨ ਜਾ ਰਹੀ ਹੈ। ਅਜੇ ਵੀ ਉਹ ਦੂਸਰੀਆਂ ਪਾਰਟੀਆਂ ਤੋਂ ਲੀਡਰ ਲੱਭ ਰਹੇ ਨੇ, ਅਜੇ ਵੀ ਉਹ ਦੂਸਰੀਆਂ ਪਾਰਟੀਆਂ ਤੋਂ ਉਮੀਦਵਾਰ ਲੱਭ ਰਹੇ ਨੇ, ਅਜੇ ਵੀ ਉਹ ਉਮੀਦ ਕਰ ਰਹੇ ਨੇ ਕਿ ਉਹ ਕੋਈ ਆਪਣਾ ਲੀਡਰ ਜਿਹੜਾ ਉਹਨੂੰ ਲੱਭ ਲੈਣਗੇ, ਕੋਈ ਸੀ ਐਮ ਚਿਹਰਾ ਲੱਭ ਲੈਣਗੇ। ਉਹਨਾਂ ਕੋਲ ਭਗਵੰਤ ਮਾਨ ਤੋਂ ਇਲਾਵਾ ਕੋਈ ਚਿਹਰਾ ਇਸ ਵੇਲੇ ਹੈ ਨਹੀਂ। ਮਗਰ ਜਿੱਥੋਂ ਤੱਕ ਭਗਵੰਤ ਮਾਨ ਦੀ ਗੱਲ ਕੀਤੀ ਜਾਏ, ਜਿੱਥੇ ਕਿ ਕੁਛ ਆਮ ਆਦਮੀ ਪਾਰਟੀ ਵਲੰਟੀਅਰਸ ਇਹ ਮੰਨਦੇ ਨੇ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਲਈ ਬਹੁਤ ਕੰਮ ਕੀਤਾ, ਬੜੇ ਲੋਇਲ ਨੇ, ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਹੀ ਵਲੰਟੀਅਰ ਜਿਹੜੇ ਨੇ ਉਹ ਇਹ ਵੀ ਮੰਨਦੇ ਨੇ ਕਿ ਉਹਨਾਂ ਦੀ ਲੀਡਰਸ਼ਿਪ ਬੜੀ ਕਮਜ਼ੋਰ ਰਹੀ ਹੈ। ਪੰਜਾਬ ਦੇ ਵਿੱਚ ਅੱਜ ਅਗਰ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਲੀਡਰ ਨਹੀਂ ਟਿਕਿਆ, ਉਹਦੇ ਵਿੱਚ ਬਹੁਤ ਵੱਡਾ ਕਾਰਨ ਜਿਹੜਾ ਆ ਉਹ ਵੀ ਭਗਵੰਤ ਮਾਨ ਨੂੰ ਮੰਨਿਆ ਜਾਂਦਾ, ਔਰ ਇਹ ਮੰਨਿਆ ਜਾਂਦਾ ਕਿ ਉਹ ਆਪਣੇ ਨਿੱਜੀ ਸਵਾਰਥ ਇੱਕ ਸੀ ਐਮ ਦੀ ਕੁਰਸੀ ਦੇ ਵਾਸਤੇ ਉਹਨਾਂ ਦੇ ਜਿਹੜੀ ਉਹਨਾਂ ਨੇ ਅੱਖ ਰੱਖੀ ਹੋਈ ਹੈ ਉਹਦੇ ਕਾਰਨ ਉਹ ਆਮ ਦੂਸਰੇ ਕਿਸੇ ਵੀ ਲੀਡਰ ਨੂੰ ਆਮ ਆਦਮੀ ਪਾਰਟੀ ਟਿਕਣ ਨਹੀਂ ਦਿੰਦੇ। ਕੀ ਇਹ ਸੱਚ ਹੈ? ਇਹ ਤਾਂ ਆਮ ਆਦਮੀ ਪਾਰਟੀ ਦਾ ਗਰਾਊਂਡ ਵਰਕਰ ਜਿਹੜਾ ਉਹਨੂੰ ਪਤਾ ਹੋ ਸਕਦਾ, ਜਾਂ ਅਰਵਿੰਦ ਕੇਜਰੀਵਾਲ ਨੂੰ ਪਤਾ ਲੱਗ ਸਕਦਾ, ਮਗਰ ਇਸ ਵੇਲੇ ਸਮਾਂ ਜਿਹੜਾ ਆ ਉਹਨਾਂ ਦੇ ਹੱਥੋਂ ਜਾਂਦਾ ਜਾ ਰਿਹਾ। ਅਗਰ ਟਾਈਮ ਸਿਰ ਸੀ ਐਮ ਫੇਸ ਜਿਹੜਾ ਆ ਉਹ ਆਮ ਆਦਮੀ ਪਾਰਟੀ ਨੇ ਅਨਾਊਂਸ ਨਹੀਂ ਕੀਤਾ ਤਾਂ ਉਮੀਦ ਨਹੀਂ ਹੈ ਕਿ 2022 ਦੀ ਇਲੈਕਸ਼ਨ ਵਿੱਚ ਆਮ ਆਦਮੀ ਪਾਰਟੀ ਈਵਨ ਪਿਛਲੇ ਇਲੈਕਸ਼ਨ ਵਰਗਾ ਜਿਹੜਾ 2017 ਵਰਗੀ ਵੀ ਪਰਫਾਰਮੈਂਸ ਦੇ ਸਕੇ। ਅਗਰ ਇਸੇ ਤਰ੍ਹਾਂ ਹਾਲਾਤ ਬਣੇ ਰਹੇ ਤਾਂ ਜੋ ਅੱਜ ਦੇ ਹਾਲਾਤ ਇਹ ਨੇ ਕਿ ਅਗਰ ਅੱਜ ਇਲੈਕਸ਼ਨ ਹੁੰਦੀ ਹੈ ਤਾਂ ਸ਼ਾਇਦ ਆਪੋਜੀਸ਼ਨ ਪਾਰਟੀ ਜਿਹੜੀ ਹੈ ਉਹ ਅਕਾਲੀ ਦਲ ਬਣ ਜਾਏ, ਔਰ ਆਮ ਆਦਮੀ ਪਾਰਟੀ ਆਪਣੀ ਆਪੋਜੀਸ਼ਨ ਪਾਰਟੀ ਦਾ ਸਟੇਟਸ ਜਿਹੜਾ ਉਹ ਵੀ ਗੁਆਉਂਦੀ ਨਜ਼ਰ ਆ ਰਹੀ ਹੈ। ਇਹ ਉਹਨਾਂ ਲਈ ਕੋਈ ਚੰਗੀ ਖਬਰ ਨਹੀਂ, ਕਿਉਂਕਿ ਕੁਛ ਮਹੀਨੇ ਪਹਿਲਾਂ ਸਰਵੇ ਜਿਹੜਾ ਆਇਆ ਸੀਗਾ ਉਹਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਲੀਡ ਕਰਦੀ ਨਜ਼ਰ ਆ ਰਹੀ ਸੀ ਔਰ ਕਾਂਗਰਸ ਜਿਹੜੀ ਸੀਗੀ ਉਹ ਨੰਬਰ 2 'ਤੇ ਸੀਗੀ। ਮਗਰ ਜੋ ਅੱਜ ਦਾ ਸੂਰਤ ਹਾਲ ਐਸਾ ਬਣ ਚੁੱਕਿਆ ਹੈ, ਖਾਸ ਤੌਰ 'ਤੇ ਆਮ ਆਦਮੀ ਪਾਰਟੀ ਜਿਹੜੀ ਹੈ ਦੁਆਬੇ ਔਰ ਮਾਝੇ ਦੇ ਵਿੱਚ ਆਪਣਾ ਹੋਂਦ ਬਣਾਉਣ ਦੇ ਵਿੱਚ ਸਫਲ ਰਹੀ ਹੈ। ਸਿਰਫ ਮਾਲਵੇ ਦੇ ਵਿੱਚ ਕੁਛ ਏਰੀਏ ਦੇ ਵਿੱਚ ਉਹਨਾਂ ਦੀ ਹੋਂਦ ਜ਼ਰੂਰ ਬਣੀ ਹੋਈ ਹੈ, ਖਾਸ ਤੌਰ 'ਤੇ ਸੰਗਰੂਰ ਏਰੀਏ ਦੇ ਵਿੱਚ ਜਿੱਥੇ ਕਿ ਭਗਵੰਤ ਮਾਨ ਨੇ, ਮਗਰ ਕੇਵਲ ਉਨੇ ਥਾਂ 'ਚ ਲਿਮਿਟਿਡ ਹੋ ਕੇ ਜਿੱਥੇ ਕਿ ਉਸੇ ਬੈਲਟ ਦੇ ਵਿੱਚ ਅਕਾਲੀ ਦਲ ਨੇ ਵੀ ਆਪਣਾ ਜ਼ੋਰ ਲਾਉਣਾ। ਇਸ ਕਾਰਨ 2022 ਦੀ ਜਿਹੜੀ ਇਲੈਕਸ਼ਨ ਹੈ ਉਹਦਾ ਜਿਹੜਾ ਸੂਰਤ ਹਾਲ ਅੱਜ ਦੇ ਦਿਨ 'ਚ ਹੈ ਅਤੇ ਡੈਫੀਨੇਟਲੀ ਕਾਂਗਰਸ ਜਿਹੜੀ ਆ ਉਹਦਾ ਅਪਰ ਹੈਂਡ ਹੈ। ਖਾਸ ਤੌਰ 'ਤੇ ਕਾਂਗਰਸ ਦੇ ਵਿੱਚ ਮੋਰਾਲ ਬਹੁਤ ਬੂਸਟ ਹੋਇਆ ਉਹਨਾਂ ਦੇ ਵਲੰਟੀਅਰਸ ਦਾ, MLAs ਦਾ, ਜਿਹੜੇ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਦੇ ਨਾਲ। ਬਹੁਤ ਸਾਰੇ ਲੋਕ ਇਸ ਚੀਜ਼ ਨਾਲ ਸਹਿਮਤ ਨਹੀਂ ਹੁੰਦੇ, ਮਗਰ ਰਿਐਲਿਟੀ ਜਿਹੜੀ ਹੈ ਉਹ ਇਹ ਹੈ ਕਿ ਹਾਈਕਮਾਂਡ ਜਿਹੜੀ ਹੈ ਉਹ ਵੀ ਭਰੋਸਾ ਕਰਦੀ ਹੈ ਕਿ ਨਵਜੋਤ ਸਿੰਘ ਸਿੱਧੂ ਇੱਕ ਨਵਾਂ ਚਿਹਰਾ ਹੋਏਗਾ ਪੰਜਾਬ ਦੇ ਵਿੱਚ ਕਾਂਗਰਸ ਨੂੰ ਰਿਵਾਈਵ ਕਰਨ ਵਾਸਤੇ। ਕਾਂਗਰਸ ਦਾ ਪੰਜਾਬ ਦੇ ਵਿੱਚ ਵਧੀਆ ਇਲੈਕਸ਼ਨ ਜਿਹੜੀ ਆ ਉਹਨੂੰ ਜਿੱਤਣਾ ਬਹੁਤ ਜ਼ਰੂਰੀ ਹੈ, ਕਿਉਂਕਿ ਪੰਜਾਬ ਦੀ ਜਿੱਤ ਜਿਹੜੀ ਆ ਉਹ ਕਾਂਗਰਸ ਨੂੰ ਰਿਵਾਈਵ ਕਰੇਗੀ ਨੌਰਥ ਇੰਡੀਆ ਦੇ ਵਿੱਚ, ਕਿਉਂਕਿ ਪੰਜਾਬ ਦੀ ਇਲੈਕਸ਼ਨ ਤੋਂ ਬਾਅਦ ਅਗਲੀ ਇਲੈਕਸ਼ਨ ਜਿਹੜੀ ਹੈ ਉਹ ਯੂਪੀ ਦੇ ਵਿੱਚ ਹੋਣੀ ਹੈ, ਔਰ ਯੂਪੀ ਦੇ ਵਿੱਚ ਅਗਰ ਥੋੜ੍ਹੀ ਬਹੁਤ ਵੀ ਕਾਂਗਰਸ ਨੇ ਆਪਣੀ ਹੋਂਦ ਕਾਇਮ ਰੱਖਣੀ ਹੈ ਤਾਂ ਉਹਨਾਂ ਲਈ ਬੜਾ ਜ਼ਰੂਰੀ ਹੈ ਕਿ ਉਹ ਫਰਵਰੀ ਦੇ ਵਿੱਚ ਅਗਲੇ ਸਾਲ ਪੰਜਾਬ ਦੀ ਇਲੈਕਸ਼ਨ ਜਿਹੜੀ ਆ ਦੁਬਾਰਾ ਜਿੱਤਣ। ਔਰ ਪੰਜਾਬ ਦੀ ਇਲੈਕਸ਼ਨ ਜਿਹੜੀ ਆ ਬੇਸ਼ੱਕ ਉੱਥੇ ਲੋਕ ਸਭਾ ਦੀਆਂ ਬਹੁਤ ਘੱਟ ਸੀਟਾਂ ਨੇ, ਮਗਰ ਕਾਂਗਰਸ ਲਈ, ਉਹਨਾਂ ਦੇ ਚਿਹਰੇ ਲਈ, ਉਹਨਾਂ ਦੇ ਨੈਸ਼ਨਲ ਇਮੇਜ ਲਈ ਪੰਜਾਬ ਇਲੈਕਸ਼ਨ ਜਿਹੜੀ ਆ ਬਹੁਤ ਇੰਪੋਰਟੈਂਟ ਹੈ। ਇਸ ਕਾਰਨ ਕਾਂਗਰਸ ਹਾਈਕਮਾਂਡ ਜਿਹੜੀ ਆ ਉਹ ਇਸ ਵੇਲੇ ਨਵੇਂ ਰੁੱਖ ਚਾਹੀਏ, ਨਵੀਂ ਬਾਗਡੋਰ ਚਾਹੀਏ, ਔਰ ਇਹ ਬਹੁਤ ਉਮੀਦ ਹੈ ਕਿ 2022 ਦੀ ਇਲੈਕਸ਼ਨ ਵਿੱਚ ਕਾਂਗਰਸ ਜਿਹੜੀ ਆ ਉਹ ਡਿਫਰੈਂਟਲੀ ਬੜੇ ਵੱਖਰੇ ਤਰੀਕੇ ਨਾਲ ਜਿਹੜੀ ਆ ਉਹ ਕੈਂਡੀਡੇਟਸ ਲਿਆਏਗੀ ਔਰ ਪਰਫੋਰਮ ਕਰੇਗੀ। ਇਹਦਾ ਡਾਇਰੈਕਟ ਨੁਕਸਾਨ ਆਮ ਆਦਮੀ ਪਾਰਟੀ ਨੂੰ ਹੋਏਗਾ। ਆਮ ਆਦਮੀ ਪਾਰਟੀ ਦੀ ਜਿਹੜੀ ਵੋਟ ਟੁੱਟੇਗੀ ਉਹਦਾ ਫਾਇਦਾ ਸ਼੍ਰੋਮਣੀ ਅਕਾਲੀ ਦਲ BSP ਗਠਬੰਧਨ ਨੂੰ ਹੋਏਗਾ, ਔਰ ਇਸ ਕਾਰਨ ਪੰਜਾਬ ਦੀ ਜਿਹੜੀ ਇਲੈਕਸ਼ਨ ਹੈ ਉਹਦੇ ਵਿੱਚ ਮਾਝਾ ਦੁਆਬਾ ਇੱਕ ਰੋਲ ਅਦਾ ਕਰੇਗਾ ਔਰ ਮਾਲਵਾ ਇੱਕ ਰੋਲ ਅਦਾ ਕਰੇਗਾ। ਤਾਂ ਵੇਖਣਾ ਇਹ ਹੈ ਕਿ ਪੰਜਾਬ ਦਾ ਵੋਟਰ ਜਿਹੜਾ ਹੈ ਉਹ ਕਿਵੇਂ ਡਿਸਾਈਡ ਕਰਦਾ। ਸ਼ਹਿਰੀ ਵੋਟ ਜਿਹੜੀ ਹੈ ਉਹ ਇਸ ਵੇਲੇ ਬਹੁਤ ਹੱਦ ਤੱਕ ਜਿਹੜੀ ਆ ਉਹ ਕਾਂਗਰਸ ਦੀ ਵੋਟ ਬਣਦੀ ਜਾ ਰਹੀ ਹੈ। ਸ਼ਹਿਰੀ ਵੋਟ ਜਿਹੜੀ ਹੈ ਉਹ ਇੱਕ ਕੀ ਫੈਕਟਰ ਹੋਏਗਾ ਪੰਜਾਬ ਦੇ ਵਿੱਚ ਇਲੈਕਸ਼ਨ ਜਿੱਤਣ ਦਾ, ਔਰ ਦੂਸਰਾ ਜਿਹੜਾ ਕੀ ਫੈਕਟਰ ਹੋਏਗਾ ਉਹ ਹੈ 33% ਸਭ ਤੋਂ ਹਾਈਐਸਟ ਅਗਰ ਸ਼ਡਿਊਲ ਕਾਸਟ ਕਿਸੇ ਵੀ ਇੰਡੀਆ ਦੀ ਸਟੇਟ 'ਚ ਪਰਸੈਂਟੇਜ ਵਾਈਜ਼ ਹੈ ਤਾਂ ਉਹ ਹੈ ਪੰਜਾਬ। ਪੰਜਾਬ ਦੇ ਵਿੱਚ ਆਲਮੋਸਟ 33% ਜਿਹੜਾ ਉਹ ਸ਼ਡਿਊਲ ਕਾਸਟ ਹੈ। ਵਾਲਮੀਕਿ ਕਮਿਊਨਿਟੀ ਜਿਹੜੀ ਆ ਸਭ ਤੋਂ ਜ਼ਿਆਦਾ ਜਿਹੜੀ ਆ ਇੰਡੀਆ 'ਚ ਉਹ ਪੰਜਾਬ 'ਚ ਰਹਿੰਦੀ ਹੈ। ਇਸੇ ਕਾਰਨ BSP ਅਕਾਲੀ ਦਲ ਦਾ ਜਿਹੜਾ ਗਠਬੰਧਨ ਹੋਇਆ, ਔਰ ਨਾਲ ਹੀ ਹੁਣ ਰੀਸੈਂਟਲੀ ਜਿਹੜਾ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੋਣ ਚਾਹੇ ਉਹ ਨਵਜੋਤ ਸਿੰਘ ਸਿੱਧੂ ਹੋਣ, ਉਹ ਦਲਿਤ ਜਿਹੜੇ ਲੀਡਰਸ ਨੇ ਉਹਨਾਂ ਦੀ ਮੀਟਿੰਗ ਕਰ ਰਹੇ ਨੇ, ਔਰ ਇਹ ਆਲਰੇਡੀ ਅਨਾਊਂਸਮੈਂਟ ਹੋ ਚੁੱਕੀ ਹੈ ਕਿ ਜਿਹੜਾ ਡੈਪਟੀ CM ਹੈ ਉਹ ਜੀ ਉਹ ਜਿਹੜਾ ਹੈ ਉਹ ਇੱਕ ਹਿੰਦੂ ਔਰ ਇੱਕ ਬੈਕਵਰਡ ਕੈਟਾਗਰੀ ਜਿਹੜੀ ਹੈ ਜਿਹੜੀ ਕੋਈ ਸ਼ਡਿਊਲ ਕਾਸਟ ਜਾਂ OBC ਜਾਂ ਹੋਰ ਜਿਹੜੇ ਨੇ ਉਹਨਾਂ ਵਿੱਚੋਂ ਬਣੇਗਾ, ਇਹ ਇਸ ਵੇਲੇ ਮਜਬੂਰੀ ਬਣ ਚੁੱਕੀ ਹੈ। ਅਕਾਲੀ ਦਲ ਨੇ ਵੀ ਸੇਮ ਚੀਜ਼ ਅਨਾਊਂਸ ਕੀਤੀ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਲੜਾਈ ਜਿਹੜੀ ਹੈ ਉਹ ਸ਼ਹਿਰੀ ਵੋਟ ਤੋਂ ਬਾਅਦ ਅਗਰ ਹੋਣੀ ਹੈ ਤਾਂ ਉਹ 33% ਉਸ ਵੋਟ ਦੀ ਹੈ ਜਿਹੜੀ ਕਿ ਸ਼ਡਿਊਲ ਕਾਸਟ ਹੈ। ਅਤੇ ਪੰਜਾਬ ਦੇ ਵਿੱਚ ਐਰਕਾਂ ਜਿਹੜਾ ਮੁਕਾਬਲਾ ਹੋਣ ਜਾ ਰਿਹਾ ਉਹ ਬੜਾ ਇੰਟਰਸਟਿੰਗ ਹੋਏਗਾ। ਜਿਵੇਂ ਵੇਵ ਜਿਹੜੀ ਸੀਗੀ 2017 'ਚ ਖਾਸ ਤੌਰ 'ਤੇ NRI ਦੀ ਸਪੋਰਟ ਜਿਹੜੀ ਸੀਗੀ ਉਹ ਆਮ ਆਦਮੀ ਪਾਰਟੀ ਨੂੰ ਬਹੁਤ ਸੀਗੀ, ਹੁਣ ਵੀ ਜਿਹੜੀ ਸਪੋਰਟ ਹੈ NRI ਦੀ ਉਹ ਆਮ ਆਦਮੀ ਪਾਰਟੀ ਨੂੰ ਹੈ, ਮਗਰ ਕਾਂਗਰਸ ਨੇ ਜਿਹੜਾ ਡਿਸੀਜ਼ਨ ਲਿਆ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਕੇ ਉਹ ਕਿਤੇ ਨਾ ਕਿਤੇ ਉਹਨਾਂ ਦੀ ਫੇਵਰ ਵਿੱਚ ਜਿਹੜਾ ਆ ਉਹ ਕੰਮ ਕਰ ਰਿਹਾ। ਇਸ ਕਾਰਨ ਪੰਜਾਬ ਦੇ ਜਿਹੜੇ ਮੁੱਦੇ ਨੇ ਜਿਵੇਂ ਕਿ ਹੁਣੇ ਹੀ ਇਹ ਚੇਂਜ ਆਉਣ ਕਾਰਨ ਹਰਕਤ ਜਿਹੜੀ ਆ ਹੋ ਚੁੱਕੀ ਹੈ। ਪੰਜਾਬ ਗੌਰਮੈਂਟ ਨੇ ਤਲਵੰਡੀ ਸਾਬੋ ਦਾ ਜਿਹੜਾ PPA ਹੈ ਬਿਜਲੀ ਦਾ ਜਿਹੜਾ ਐਗਰੀਮੈਂਟ ਹੈ ਉਹਨੂੰ ਰੱਦ ਕਰਨ ਦਾ ਫੈਸਲਾ ਲਿਆ ਹੈ। ਨਾਲ ਹੀ ਉਹਨਾਂ ਨੇ ਜਿਹੜੇ ਬਾਕੀ ਵੀ 4 ਥਰਮਲ ਪਲਾਂਟ ਨੇ ਉਹਨਾਂ ਦੇ ਵੀ ਜਿਹੜੇ ਐਗਰੀਮੈਂਟ ਨੇ ਬਿਜਲੀ ਐਗਰੀਮੈਂਟਸ ਜਿਹੜੇ ਨੇ ਉਹਨਾਂ ਨੂੰ ਉਹ ਚੇਂਜ ਕਰਨ ਦਾ ਵੀ ਜਿਹੜਾ ਆ ਡਿਸੀਜ਼ਨ ਜਿਹੜਾ ਉਹ ਲਿਆ ਜਾ ਰਿਹਾ। ਬਰਗਾੜੀ ਕਾਂਡ ਦੀ ਜਿੱਥੋਂ ਤੱਕ ਗੱਲ ਕੀਤੀ ਜਾਏ ਉੱਥੇ ਜਿਹੜੀ ਹੈ SIT ਬੈਠੀ ਹੋਈ ਹੈ ਔਰ ਉਹਦੀ ਰਿਪੋਰਟ ਜਿਹੜਾ ਉਹ ਐਕਸ਼ਨ ਚਾਲੂ ਹੈ। ਨਾਲ ਹੀ ਦੂਸਰੇ ਜਿਹੜੇ ਮੁੱਦੇ ਨੇ ਉਹਨਾਂ ਉੱਤੇ ਵੀ ਪੰਜਾਬ ਸਰਕਾਰ ਉੱਤੇ ਪ੍ਰੈਸ਼ਰ ਹੈ ਕਿ ਉਹ ਇਲੈਕਸ਼ਨ ਤੋਂ ਪਹਿਲਾਂ ਉਹ ਲੋਕਾਂ ਨੂੰ ਦੱਸੇ ਕਿ ਉਹ ਕੀ ਕਰ ਰਹੇ ਨੇ। ਸੋ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ 'ਚ ਡੈਫੀਨੇਟਲੀ ਡਰੱਗ ਦੇ ਉੱਤੇ ਜਿਹੜੀ ਹੈ ਐਕਸ਼ਨ ਹੋਣ ਦੇ ਆਸਾਰ ਨੇ, ਕੁਛ ਅਰੈਸਟ ਵੀ ਹੋਣਗੀਆਂ ਇਹਦੇ ਵੀ ਆਸਾਰ ਨੇ, ਕਿਉਂਕਿ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਉੱਤੇ ਪਰਫੋਰਮੈਂਸ ਦਾ ਬਹੁਤ ਵੱਡਾ ਪ੍ਰੈਸ਼ਰ ਹੈ। ਅਗਰ ਇਸ ਵੇਲੇ ਕਾਂਗਰਸ ਜਿਹੜੀ ਹੈ ਪੰਜਾਬ ਦੇ ਆਉਣ ਵਾਲੇ 6 ਮਹੀਨੇ ਦੇ ਵਿੱਚ ਉਹ ਪਰਫੋਰਮ ਨਹੀਂ ਕਰਦੀ ਤਾਂ ਉਹਦਾ ਸਭ ਤੋਂ ਵੱਡਾ ਨੁਕਸਾਨ ਜਿਹੜਾ ਹੋਏਗਾ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਡਾਇਰੈਕਟਲੀ ਹੋਏਗਾ। ਕਾਂਗਰਸ ਹਾਈਕਮਾਂਡ ਕੋਲ ਬੜਾ ਵੱਡਾ ਰੀਜ਼ਨ ਬਣ ਜਾਏਗਾ ਕਿ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ CM ਦਾ ਚਿਹਰਾ ਨਹੀਂ ਰੱਖਣਾ। ਇੱਥੇ ਬਹੁਤ ਵਾਰੀ ਡਿਸਕਸ਼ਨ ਇਹ ਵੀ ਹੁੰਦੀ ਹੈ ਕਿ ਕਾਂਗਰਸ ਅਗਰ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ CM ਚਿਹਰਾ ਨਹੀਂ ਰੱਖੇਗੀ ਤਾਂ ਕਾਂਗਰਸ ਜਿਹੜੀ ਆ ਉਹ ਦੁਫਾੜ ਹੋ ਜਾਏਗੀ, ਕਾਂਗਰਸ ਜਿਹੜੀ ਆ ਉਹ ਹਾਰ ਜਾਏਗੀ। ਮੇਰਾ ਨਿੱਜੀ ਜੋ ਸੋਚ ਹੈ ਉਹ ਡਿਫਰੈਂਟ ਹੈ। ਕਾਂਗਰਸ ਜਿਹੜੀ ਆ ਨੈਸ਼ਨਲ ਪਾਰਟੀ ਹੋਣ ਕਾਰਨ ਉਹਨਾਂ ਨੇ ਪ੍ਰੂਵ ਕਰਤਾ ਕਿ ਬਹੁਤ ਵਾਰ ਇਹ ਪ੍ਰਧਾਨਗੀ ਨੂੰ ਲੈ ਕੇ ਵੀ ਬੜੇ ਉਹਨਾਂ ਦੇ ਜਿਹੜੇ ਵਿਧਾਇਕ ਸੀਗੇ ਕੋਈ ਸਪੋਕਸਪਰਸਨ ਸੀਗੇ ਉਹਨਾਂ ਨੇ ਇਹ ਵੀ ਕਹਿਣਾ ਸ਼ੁਰੂ ਕਰਤਾ ਕਿ ਅਸੀਂ ਜੀ ਕੁਛ ਵਿਧਾਇਕ MLA ਜਿਹੜੇ ਨੇ ਉਹ ਜੀ ਅਸਤੀਫੇ ਜੇਬ 'ਚ ਪਾ ਕੇ ਫਿਰ ਰਹੇ ਨੇ ਜਾਂ ਉਹ ਕਾਂਗਰਸ ਦੋ ਫਾੜ ਹੋ ਜਾਏਗੀ, ਮਗਰ ਅਸੀਂ ਵੇਖਿਆ ਕਿ ਕਾਂਗਰਸ ਜਿਹੜੀ ਆ ਉਹਨਾਂ ਨੇ ਤਾਜਪੋਸ਼ੀ ਦੇ ਟਾਈਮ ਵੀ ਨਵਜੋਤ ਸਿੰਘ ਸਿੱਧੂ ਦੀ ਸਾਰੇ ਦੇ ਸਾਰੇ ਇੱਕ ਸਟੇਜ 'ਤੇ ਬੈਠ ਕੇ ਇਹ ਪ੍ਰੂਵ ਕਰਤਾ ਕਿ ਕਾਂਗਰਸ ਜਿਹੜੀ ਆ ਉਹ ਹਾਈਕਮਾਂਡ ਦੇ ਅੱਗੇ ਕੋਈ ਵੀ ਲੀਡਰ ਜਿਹੜਾ ਆ ਉਹ ਸਵਾਲ ਨਹੀਂ ਕਰ ਸਕਦਾ ਔਰ ਜੋ ਹਾਈਕਮਾਂਡ ਦਾ ਫੈਸਲਾ ਹੈ ਉਹਨੂੰ ਮੰਨਣਾ ਪੈਂਦਾ। ਸੋ ਅੱਜ ਵੀ ਕੈਪਟਨ ਅਮਰਿੰਦਰ ਸਿੰਘ ਉੱਤੇ ਪ੍ਰੈਸ਼ਰ ਹੈ ਔਰ ਜਿਹੜੀ ਅਨਇੰਪਲੋਇਮੈਂਟ ਔਰ ਨਸ਼ਿਆਂ ਦੀ ਬਰਗਾੜੀ ਕਾਂਡ ਇਹ ਜਿਹੜੇ ਕੁਛ ਇਸ਼ੂਜ਼ ਨੇ ਕਿਸਾਨ ਮੋਰਚੇ ਦੇ ਇਸ਼ੂਜ਼ ਨੇ ਉਹ ਜਿਹੜੇ ਨੇ ਉਹਦੇ ਉੱਤੇ ਐਕਸ਼ਨ ਸਾਨੂੰ ਹੁੰਦਾ ਅਗਲੇ 6 ਮਹੀਨੇ ਦੇ ਵਿੱਚ ਨਜ਼ਰ ਆਏਗਾ। ਆਮ ਆਦਮੀ ਪਾਰਟੀ ਵੀ ਕਿਸਾਨ ਅੰਦੋਲਨ ਲੈ ਕੇ ਆਪਣੀਆਂ ਵੋਟਾਂ ਜਿਹੜੀਆਂ ਨੇ ਪੱਕੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦਿੱਲੀ ਜਿਹੜੀ ਅਸੈਂਬਲੀ ਹੈ ਉਹਨੇ ਆਮ ਆਦਮੀ ਪਾਰਟੀ ਨੇ ਉੱਥੇ ਜਿਹੜੇ ਆ 3 ਕਾਨੂੰਨ ਜਿਹੜੇ ਆ ਉਹ ਬਿੱਲ ਪਾਸ ਕਰਕੇ ਰੱਦ ਕੀਤੇ ਹੈ, ਜਦਕਿ ਉਹਦੀ ਕੋਈ ਵੈਲਿਊ ਨਹੀਂ ਹੈ ਕਿਉਂਕਿ ਇਹ ਸਟੇਟ ਜਿਹੜੇ ਲੈਵਲ ਦੇ ਉੱਤੇ ਇਹ ਐਕਟ ਜਿਹੜੇ ਆ ਇਹ ਰੱਦ ਕਰਨ ਦਾ ਕੋਈ ਐਡਵਾਂਟੇਜ ਨਹੀਂ ਹੈ, ਮਗਰ ਪੂਰੀਆਂ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਇਸ ਵੇਲੇ ਵੋਟਰਸ ਨੂੰ ਲਭਾਉਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਖਾਸ ਤੌਰ 'ਤੇ ਕਿਸਾਨਾਂ ਨੂੰ ਕਿਸਾਨ ਅੰਦੋਲਨ ਦੇ ਥਰੂ ਰਿਲੀਜੀਅਸ ਸੈਂਟੀਮੈਂਟ ਜਿਹੜਾ ਆ ਉਹ ਬਰਗਾੜੀ ਕਾਂਡ ਦੇ ਉੱਤੇ ਜਿਹੜੇ SIT ਬਣਾ ਕੇ ਉਹਦੇ ਦੋਸ਼ੀਆਂ ਨੂੰ ਕੈਦ ਕਰਨ 'ਚ ਉਹਨਾਂ ਨੂੰ ਅਰੈਸਟ ਕਰਨ 'ਚ ਉਹਨਾਂ ਉੱਤੇ ਚਾਰਜਸ਼ੀਟਾਂ ਲਾਉਣ 'ਚ ਉਹਨਾਂ ਨੂੰ ਸਜ਼ਾ ਦੇਣ ਦੇ ਵਿੱਚ ਤੀਸਰਾ ਪੱਖ ਜਿਹੜਾ ਆ ਉਹ ਹੈ ਸ਼ਰੂਰ ਕਾਸ਼ ਖਾਸ ਤੌਰ 'ਤੇ ਵਾਲਮੀਕਿ ਭਾਈਚਾਰਾ ਕਿਉਂਕਿ 33% ਉੱਤੇ ਜਿਹੜਾ ਉਹ ਭਾਈਚਾਰਾ ਪੰਜਾਬ 'ਚ ਰਹਿੰਦਾ ਤੋ ਇਸ ਕਰਕੇ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੂੰ ਹੀ ਲਭਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ ਔਰ ਲਾਸਟ ਬਟ ਲੀਸਟ ਉੱਥੇ ਜਿਹੜਾ ਮੁੱਦਾ ਅਨਇੰਪਲੋਇਮੈਂਟ ਦਾ ਹੈ ਉਹਦੇ ਬਾਰੇ ਕੋਈ ਵੀ ਪਾਰਟੀ ਜਿਹੜੀ ਹੈ ਇਸ ਵੇਲੇ ਗੱਲ ਨਹੀਂ ਕਰ ਰਹੀ ਅਨਇੰਪਲੋਇਮੈਂਟ ਸਭ ਤੋਂ ਵੱਡਾ ਇਸ਼ੂ ਪੰਜਾਬ ਦਾ ਅੱਜ ਦੇ ਦਿਨ 'ਚ ਬਣਿਆ ਹੋਇਆ ਅਤੇ ਉਮੀਦ ਕਰਦੇ ਹਾਂ ਜਿਵੇਂ ਮੈਂ ਹਮੇਸ਼ਾ ਕਹਿੰਦਾ ਕਿ ਕਦੀ ਵੀ ਪੋਲੀਟੀਸ਼ੀਅਨਸ ਨੂੰ ਦੋਸ਼ ਨਹੀਂ ਦੇਣਾ ਚਾਹੀਦਾ ਹਮੇਸ਼ਾ ਵੋਟਰ ਨੂੰ ਦੋਸ਼ ਦੇਣਾ ਚਾਹੀਦਾ ਅਗਰ ਵੋਟਰ ਪੈਸੇ ਲੈ ਕੇ ਵੋਟ ਨਾ ਪਾਏ ਅਗਰ ਵੋਟਰ ਆਪਣੀ ਵੋਟ ਜਿਹੜੀ ਹੈ ਉਹ ਸੋਚ ਕੇ ਪਾਏ ਅਗਰ ਵੋਟਰ ਮੁੱਦਿਆਂ ਦੇ ਉੱਤੇ ਵੋਟ ਪਾਏ ਅਗਰ ਵੋਟਰ ਧਾਰਮਿਕ ਐਂਗਲ ਛੱਡ ਕੇ ਵੋਟ ਪਾਏਗਾ ਤਾਂ ਤਦ ਹੀ ਪੰਜਾਬ ਦਾ ਸੁਧਾਰ ਹੋਏਗਾ ਤੋ ਇਸ ਉਮੀਦ ਦੇ ਨਾਲ ਕਿ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਜੋ ਵੀ ਖੇਡਾਂ ਸਾਰੀਆਂ ਪਾਰਟੀਆਂ ਕਰ ਰਹੀਆਂ ਨੇ ਵੋਟਰ ਉਹਦੇ ਤੋਂ ਚੁਕੰਨਾ ਰਹੇ ਔਰ ਸਹੀ ਫੈਸਲਾ ਲਏ ਫਿਰ ਅਗਲੇ ਐਤਵਾਰ ਇੱਕ ਨਵੇਂ ਮੁੱਦੇ ਨਾਲ ਇੱਕ ਨਵਾਂ ਕਮਿਊਨਿਟੀ ਦਾ ਇਸ਼ੂ ਲੈ ਕੇ ਜਿਹੜਾ ਉਹ ਤੁਹਾਡੇ ਨਾਲ ਗੱਲਬਾਤ ਕਰਨ ਲਈ ਹਾਜ਼ਰ ਹੋਵਾਂਗੇ ਤਦ ਤੱਕ ਤੁਹਾਡਾ ਰੱਬ ਰਾਖਾ ਔਰ ਵੇਖ ਸੁਣਦੇ ਰਹੋ ਰੇਡੀਓ ਜ਼ਿੰਦਾਬਾਦ ਇਸੇ ਤਰ੍ਹਾਂ
On the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪੁਆਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
जबरदस्त एक दफा फिर से आ गई लीजा कॉस्मेटिक्स की वेयर हाउस सेल यानी क्वालिटी प्रोडक्ट्स और डिस्काउंट्स का जबरदस्त मेल जहां आपको मिलेंगे परफ्यूम्स कॉस्मेटिक्स स्किन केयर डिजाइनर सनग्लासेस डिजाइनर पर्सेस चॉकलेट्स और बहुत कुछ आपको मिलेगा 80% तक डिस्काउंट तो आइए एट 135 कॉमर्स वैली ड्राइव ईस्ट मार्कम में सेल स्टार्ट हो रही है July 31st से August 17th तक ज्यादा डिटेल्स के लिए विजिट कीजिए leezacosmetics.com
For fast, affordable, reliable and unlimited internet is starting from $39.99 for your business or home. Contact gorogue.ca at gorogue.ca. Prices are guaranteed for life with no annual contract. Plus, get unlimited bandwidth and pay no modem rental fees. fast, worry-free internet and saving for life are just click away. Visit gorogue.ca. That's gorogue.ca. Or call 647-273-3291 to place your order today.
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो